ਨਰ ਬਰਨਜਾਸ ਅਰਫਾਤ ਨਿਹੰਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭੋ ਪ੍ਰਕਾਸ਼ ਮਿੱਤੋ ਯੁਕ ਹਿਜੈ ਕੋਟ ਇੰਦਰ ਇੰਦਰਾਨ ਸਹਿ ਸਾਹਾਨ ਗਿਣ ਜੈ ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸਮਤ ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰਭ ਸੁਭੰ ਸਰਵਦਾ ਸਰਵਜੁਗਤੇ ਦੁਕਾਲੰ ਪੂਰਨਾਸੀ ਦਯਾਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਵਿਭੁਜੇ ਦੁਕਾਲੰ ਪੂਰਨਾਸੀ ਦਯਾਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਵਿਭੁਜੇ ਸੋ ਕੋਟਲ ਗੁਰੂ ਸੇਵੀਐਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਸਮਦੀ ਨੂਰੀ ਅਰਸੋਂ ਪੁਰਸੋਂ ਚੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾ ਬਹੁ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਬਿਗੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਨਾਸੀ ਤਾ ਕੋ ਵਿਘਨ ਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪਜਾਈ ਨਾਨਕ ਦਾਸ ਤਾ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪਜਾਈ ਨਾਨਕ ਦਾਸ ਤਾ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀਓ ਮਾਘ ਮੱਜਣ ਸੰਗ ਸਾਧੂਆ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਮਾਘ ਮੱਜਣ ਸੰਗ ਸਾਧੂਆ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸਾ ਲੋਭ ਸਵਾਨ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਰਥਰ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ ਮਾਘ ਮਜਨ ਸੰਗ ਸਾਧੂਆ ਤੂੜੀ ਕਰ ਇਸ਼ਨਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸਿੰਘ ਜੀ, ਅੱਜ ਆਪ ਗੁਰਮੁਖ ਮਾਈ ਭਾਈ ਸਰਬੱਤਰ ਇਹ ਮਾਘੀ ਦੇ ਸ਼ੁਭ ਦਿਹਾੜੇ 'ਤੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੇ ਵਿਚਾਰ ਨਿਰਣਾ ਸੁਣਨ ਵਾਸਤੇ ਇਕੱਤਰ ਹੋਏ ਹੋ। ਸੋ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੰਪੂਰਨ ਬਾਰਾਂ ਮਾਹਾਂ ਦਾ ਪਾਠ ਸ਼੍ਰਵਣ ਕੀਤਾ ਹੈ। ਉਪਰੰਤ ਇਹ ਜੋ ਮਹੀਨਾ ਚੜ੍ਹਿਆ ਹੈ ਇਸ ਦੀ ਵਿਚਾਰ ਹੋਣੀ ਹੈ, ਉਸ ਦਾ ਦੁਬਾਰਾ ਪਾਠ ਸੁਣਨਾ ਕੀਤਾ ਹੈ। ਇਹ ਮਾਘ ਦਾ ਮਹੀਨਾ ਭਾਰਤ ਭੂਮੀ ਦੇ ਵਿੱਚ ਆਮ ਪ੍ਰਸਿੱਧ ਹੈ, ਜਿਸ ਤਰ੍ਹਾਂ ਵਿਸਾਖੀ ਦਾ ਵੀ ਪੁਰਬ ਵਿਸਾਖ ਤੋਂ ਵਿਸਾਖੀ ਇਸ ਤਰ੍ਹਾਂ ਹੈ, ਤਾਂ ਮਾਘ ਦਾ ਮਹੀਨਾ ਮਾਘੀ ਆਮ ਸੰਗਤਾਂ ਦੇ ਵਿੱਚ ਇਸ ਦਾ ਨਾਮ ਪ੍ਰਸਿੱਧ ਹੋ ਗਿਆ ਹੈ। ਇਹ ਦੂਜਿਆਂ ਮਹੀਨਿਆਂ ਨਾਲੋਂ ਇਹ ਵਿਸਾਖੀ ਜਾਂ ਮਾਘੀ ਇਹ ਕਿਉਂ ਜ਼ਿਆਦਾ ਪ੍ਰਸਿੱਧ ਹੋ ਗਏ ਹਨ? ਇੱਥੇ ਸਾਡੇ ਭਾਰਤ ਭੂਮੀ ਦੇ ਵਿੱਚ ਕੁਝ ਸਮਾਂ ਪਹਿਲਾਂ ਧਰਮੀ ਰਾਜੇ ਰਾਜ ਕਰਦੇ ਸਨ ਔਰ ਸਾਧੂ ਲੋਕ ਵੀ ਨਿਸ਼ਕਾਮ ਕਮਾਈਆਂ ਵਾਲੇ ਰਿਸ਼ੀ ਮਹਾਤਮਾ ਜਿਨ੍ਹਾਂ ਨੂੰ ਕਹੋ ਉਹ ਹੁੰਦੇ ਸਨ। ਸੋ ਆਮ ਲੋਕਾਂ ਦੇ ਵਿੱਚ ਸ਼ੁਭ ਗੁਣ ਆਉਣ ਅਤੇ ਵਾਹਿਗੁਰੂ ਦੀ ਸ਼ਰਨ ਲੈਣ, ਗੁਰੂ ਦੀ ਸਿੱਖਿਆ ਕਮਾਉਣ, ਤਾਂਹੀਓ ਇਸ ਮਨੁੱਖਾਂ ਦੇ ਅੰਦਰ ਪੂਰਨ ਲਾਭ ਹੈ। ਸੋ ਇਹ ਲੋਕ ਲਾਭ ਲੈਣ ਉਹਨਾਂ ਨੇ ਜੋ ਪ੍ਰਯਾਗਰਾਜ ਹੈ ਜਿੱਥੇ ਗੰਗਾ ਜਮਨਾ ਸ੍ਰਸ਼ਟੀ ਕਹਿੰਦੇ ਗੁਪਤ ਰੂਪ ਦੇ ਵਿੱਚ ਮਿਲਦੀ ਹੈ ਉਹ ਥਾਂ ਨਿਯਤ ਕੀਤਾ। ਇਸ ਜਗ੍ਹਾ ਕਿਉਂਕਿ ਇਕੱਠ ਹੋਣੇ ਉਹਨਾਂ ਦੇ ਵਾਸਤੇ ਪਾਣੀ ਦੀ ਵੀ ਬਹੁਤ ਜ਼ਰੂਰਤ ਹੈ, ਜੇ ਖੁੱਲ੍ਹਾ ਥਾਂ ਵੀ ਹੋਵੇ, ਹੋਰ ਸਾਧਨ ਰਹਿਣ ਸਹਿਣ ਦੇ ਆਪ ਹੀ ਨਾਲ ਹੋ ਜਾਂਦੇ ਹੈ। ਉਸ ਜਗ੍ਹਾ ਵੀ ਹਰ ਸਾਲ ਰਿਸ਼ੀ ਮਹਾਤਮਾ ਲੋਕ ਕਮਾਈਆਂ ਵਾਲੇ ਇੰਦਰਜਿਤ ਆਤਮਬੋਧ ਵਾਲੇ ਪਰਮਾਤਮਾ ਦੀ ਸੂਝ ਵਾਲੇ ਉਹ ਇਕੱਤਰ ਹੋਇਆ ਕਰਨ, ਅਤੇ ਉਹਨਾਂ ਦਾ ਪ੍ਰਬੰਧ ਜਿਹੜਾ ਸੀ ਉਹ ਆਪਣੇ ਉਸ ਵੇਲੇ ਦੇ ਰਾਜੇ ਉਹਨਾਂ ਦੀ ਸੰਗਤ ਕਰਦੇ ਸਨ ਉਹਨਾਂ ਦੀ ਸਿੱਖਿਆ ਮੰਨਦੇ ਸਨ ਅਤੇ ਆਮ ਲੋਕਾਂ ਦੇ ਵਾਸਤੇ ਲਾਭ ਲੈਣ ਲਈ ਉਹ ਥਾਂ ਨਿਯਤ ਕੀਤਾ। ਇਹ ਤੋਂ ਇਸ ਮਾਘ ਦੇ ਮਹੀਨੇ ਦੀ ਪ੍ਰਸਿੱਧੀ ਬਾਰੇ ਪਹਿਲੇ ਸਮੇਂ ਅਨੁਸਾਰ ਵਿਚਾਰ ਹੋਈ ਹੈ। ਸੋ ਆਮ ਲੋਕ ਜਿਹੜੇ ਨੇ ਉਹ ਨਾ ਵੀ ਰੋਜ਼ ਨਹਾਉਣ ਅਤੇ ਸੰਗਤਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੇ ਕੁਛ ਖਿਆਲ ਰੱਖਦੇ ਨੇ ਉਹ ਜ਼ਰੂਰ ਵੀ ਮਾਘ ਦਾ ਮਹੀਨਾ ਜ਼ਰੂਰ ਨਾ। ਚਲੋ ਚੰਗੀ ਗੱਲ ਹੈ ਜੇ ਮਾਘ ਦਾ ਮਹੀਨਾ ਇਸ਼ਨਾਨ ਕੀਤਾ ਜਾਏ, ਇਸ਼ਨਾਨ ਕਰਕੇ ਕੁਝ ਪਰਮੇਸ਼ੁਰ ਦਾ ਵੀ ਕੋਈ ਨਾਮ ਵੱਧ ਜਾਂ ਘੱਟ ਜਾਂ ਉਸਦੀ ਸਿਫਤ ਸਰਾਗਾ ਕਰਦਾ ਹੈ, ਸੁਣਦਾ ਹੈ, ਉਸਦਾ ਅਸਲੀ ਮਤਲਬ ਤਾਂ ਇਹ ਹੁੰਦਾ ਹੈ ਵੀ ਉਹ ਸੁਭਾਅ ਬਣ ਜਾਏ, ਹਮੇਸ਼ਾ ਦਾ ਹੀ ਉਹ ਸੁਭਾਅ ਬਣ ਕੇ ਅਤੇ ਪਰਮੇਸ਼ੁਰ ਦਾ ਨਾਮ ਬੰਦਗੀ ਹੋਵੇ, ਇਸ ਜੀਵ ਦੇ ਅੰਦਰ ਚੰਗੀ ਸਤਸੰਗਤ ਕਰਦਿਆਂ ਹੋਇਆ ਗੁਣ ਆਉਣ ਅਤੇ ਗੁਰੂ ਕੀ ਸਿੱਖਿਆ ਨੂੰ ਕਮਾਉਣ ਅਤੇ ਮਾਘ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ। ਜੇ ਗੁਰੂ ਕੀ ਸਿੱਖਿਆ ਨੂੰ ਕਮਾਵਾਂਗੇ, ਮੰਨਾਂਗੇ ਗੁਰੂ ਕੇ ਬਚਨਾਂ ਨੂੰ, ਤਾਂ ਫਿਰ ਹੀ ਉਹਨਾਂ ਦੀ ਮਿਹਰਬਾਨੀ ਕਿਰਪਾ ਹੋਵੇਗੀ ਅਤੇ ਜਦੋਂ ਕਿਰਪਾ ਹੋ ਗਈ ਤਾਂ ਫਿਰ ਮਨ ਬੁੱਧ ਚਿੱਤ ਸਰੀਰ ਤੋਂ ਬਾਹਰਲੇ ਇਸ਼ਨਾਨ ਕਰਕੇ ਸ਼ੁੱਧ ਹੋ ਗਿਆ, ਮੈਲ ਮੂਲ ਲੈ ਗਈ, ਅੰਦਰਲਾ ਜਿਹੜਾ ਹੈਗਾ ਹਿਰਦਾ ਜਾਂ ਅੰਤਕਰਨ ਜਾਂ ਮਨ ਬੁੱਧ ਚਿੱਤ ਅਤੇ ਅਹੰ ਭਾਵ ਜੋ ਹੈ ਇਹ ਕਿਸ ਤਰ੍ਹਾਂ ਸ਼ੁੱਧ ਹੋਵੇ, ਇਹ ਬਹੁਤ ਕਠਿਨ ਹੈ। ਅਤੇ ਅਸਲੀ ਜਿਵੇਂ ਇਸ਼ਨਾਨ ਆਮ ਸਰੀਰ ਦਾ ਤਾਂ ਕਰੀਦਾ ਹੀ ਹੈ, ਕਹਿੰਦੇ ਸਣੇ ਸਿਰ ਦੇ ਕੇਸਾਂ ਦੇ ਕਰੇ ਫਿਰ ਇਸ਼ਨਾਨ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਅੰਦਰ ਫੁਰਨੇ ਹੈ, ਕੋਈ ਮਾੜੇ ਚੰਗੇ ਹੈ ਮਨ ਦੇ ਵਿੱਚ ਫੁਰਦੇ ਹੈ, ਬੁੱਧੀ ਉਸਨੂੰ ਸਮਝਦੀ ਹੈ ਅਤੇ ਮੈਂ ਭਾਵ ਤੋਂ ਪਹਿਲੇ ਜੀਵ ਰੂਪ ਦੇ ਵਿੱਚ ਇਸ ਦੇ ਅੰਦਰ ਹੈ ਹੀ ਹੈ ਅਤੇ ਚੀਜ਼ਾਂ ਨੂੰ ਚੇਤੇ ਵੀ ਕਰਦਾ ਰਹਿੰਦਾ ਹੈ, ਪਰ ਇਹ ਚੰਗੇ ਸ਼ੁਭ ਗੁਣ ਜਿਹੜੇ ਨੇ ਔਰ ਪਰਮੇਸ਼ੁਰ ਦਾ ਨਾਮ ਹੈ ਉਸਨੂੰ ਹੀ ਚੇਤੇ ਕਰੇ, ਉਸਦਾ ਹੀ ਮੰਨਣ ਕਰੇ, ਉਹਨੂੰ ਨਿੱਤ ਵਰਤੋਂ ਦੇ ਵਿੱਚ ਜਿਵੇਂ ਸਤਿਗੁਰੂ ਸਾਹਿਬ ਜੀ ਦੀ ਸਾਰੀ ਅੰਮ੍ਰਿਤ ਬਾਣੀ ਦੇ ਅੰਦਰ ਇਹੀ ਮੁੜ ਮੁੜ ਕੇ ਚੇਤਾ ਕਰਾਇਆ ਜਾਂਦਾ ਹੈ ਕਿ ਵਾਹਿਗੁਰੂ ਪਰਮੇਸ਼ੁਰ ਦੀ ਸਿਫਤ ਸਲਾਘਾ ਕਰੋ, ਉਸਦੇ ਗੁਣ ਗਾਇਨ ਕਰੋ। ਔਰ ਗੁਣ ਗਾਇਨ ਦਾ ਸੌਖਾ ਢੰਗ ਹੈ ਜਿਹਨੇ ਜਿਹੜੇ ਗੁਰਮੁਖ ਗੁਣਾਂ ਨੂੰ ਧਾਰਨ ਵਾਲੇ ਹੈ ਔਰ ਵਾਹਿਗੁਰੂ ਦੀ ਸਿਫਤ ਸਲਾਘਾ ਹੈ। ਕੋਈ ਥੋੜ੍ਹਾ ਸਮਾਂ ਕਰਦਾ ਹੈ, ਕੋਈ ਬਹੁਤਾ ਸਮਾਂ ਕਰਦਾ ਹੈ, ਨਾ ਇਸ ਚੀਜ਼ 'ਤੇ ਗੁਰੂ ਮਹਾਰਾਜ ਨੇ ਜ਼ੋਰ ਦਿੱਤਾ ਵੀ ਹਰ ਸਮੇਂ ਹੀ ਕਰੋ, ਫਿਰ ਜਿਹੜਾ ਮਨ ਹੈ ਉਸਦੇ ਸਾਧਨ ਵੀ ਦੱਸੇ ਹਨ ਜਿਸ ਦਾ ਜਿਸ ਦੀ ਸਿਫਤ ਸਲਾਘਾ ਕਰਨੀ ਹੈ, ਉਸਦੀ ਜਿਗਿਆਸਾ ਵੀ ਹੋਵੇ, ਜਿਗਿਆਸਾ ਇੱਛਾ ਵੀ ਹੋਵੇ, ਤੀਬਰ ਤਾਂਘ ਹੋਵੇ, ਜਿਸ ਨੂੰ ਜਿਵੇਂ ਕੀਰਤਨੀਏ ਸਿੰਘਾਂ ਤੋਂ ਆਪ ਜੀ ਨੇ ਅਖੀਰ 'ਤੇ ਸ਼ਬਦ ਸੁਣਿਆ, ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਦੇ ਅੰਦਰ ਦੋ ਹੀ ਪੱਖ ਜਿਹੜੇ ਨੇ ਉਹ ਸਤਿਗੁਰੂ ਸਾਹਿਬ ਜੀ ਨੇ ਦਿਖਾ ਦਿੱਤੇ। ਆਮ ਸੰਸਾਰੀ ਬਿਰਤੀ ਵਾਲੇ ਲੋਕ ਇਹਦਾ ਅਰਥ ਕਰਨ ਵਾਸਤੇ ਇਉਂ ਕਰਦੇ ਹੈ ਵੀ ਪ੍ਰੇਮ ਕਰੋ, ਵੀ ਸਾਰਿਆਂ ਨਾਲ ਪ੍ਰੇਮ ਕਰੋ ਫਿਰ ਰੱਬ ਮਿਲੂਗਾ। ਇਸ ਗੱਲ 'ਤੇ ਜ਼ਿਆਦਾ ਜ਼ੋਰ ਦਿੰਦੇ ਹੈ ਕਿਉਂਕਿ ਸਾਰਿਆਂ ਦੇ ਵਿੱਚ ਹੀ ਜਾਂ ਉਹਨਾਂ ਦੀ ਖੁਸ਼ੀ। ਪਰ ਨਹੀਂ, ਜੋ ਸਤਿਗੁਰੂ ਸਾਹਿਬ ਜੀ ਦਾ ਇਸ ਦੇ ਅੰਦਰ ਆਸ਼ਾ ਹੈ ਉਹ ਪ੍ਰਭੂ ਦਾ ਹੈ। ਜੇ ਤੁਸੀਂ ਸੰਸਾਰ ਦੇ ਵਿੱਚ ਲੋਕਾਂ ਦੇ ਨਾਲ ਪ੍ਰੇਮ ਕਰੋਗੇ ਅਤੇ ਜਿਸ ਚੀਜ਼ ਨਾਲ ਪ੍ਰੇਮ ਕਰੋਗੇ ਉਹੀ ਵਸਤੂ ਪ੍ਰਾਪਤ ਹੋਣੀ ਹੈ। ਨਾ ਵਾਹਿਗੁਰੂ ਦੇ ਨਾਲ ਪ੍ਰੇਮ ਕਰੋਗੇ, ਜਿਨ ਕੀਤਾ ਹੈ ਅਤੇ ਉਸ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਫਿਰ ਪ੍ਰੇਮ ਦੇ ਵੀ ਸੰਸਾਰ ਦੇ ਵਿੱਚ ਦੋ ਰੂਪ ਹਨ, ਇੱਕ ਤਾਂ ਸੱਚਾ ਪ੍ਰੇਮ ਹੈ, ਇੱਕ ਦਿਖਾਵੇ ਦਾ ਠੱਗੀ ਮਾਰਨ ਦਾ। ਜਿਵੇਂ ਸੰਤ ਵੀ ਦੋ ਤਰ੍ਹਾਂ ਦੇ ਹੀ ਪਕਸ਼ ਨੇ, ਇੱਕ ਤਾਂ ਸੱਚੀ ਪ੍ਰੀਤੀ ਵਾਲੇ ਸ਼ੁਭ ਗੁਣਾਂ ਵਾਲੇ ਨੇ, ਇੱਕ ਬਾਹਰਲਾ ਬਾਣਾ ਬਣਾ ਲੈਣਾ ਅਤੇ ਸਗੋਂ ਦੂਸਰਿਆਂ ਨਾਲੋਂ ਵੀ ਉਹ ਵਿਸ਼ੇਸ਼ ਹੋਣਾ। ਜਿਵੇਂ ਆਮ ਇਹ ਭਾਰਤ ਭੂਮੀ ਦੇ ਵਿੱਚ ਜਿਹੜੇ ਕੱਪੜੇ ਭਾਵੇਂ ਹੋਣ, ਮਾਲਾ ਹੋਣ ਅਤੇ ਹੋਰ ਕਿਰਿਆ ਵੀ ਜਿਹੜੀ ਇਸ਼ਨਾਨ ਪਾਉਣ ਦੀ ਹੋਵੇ, ਜੈਸੇ ਕਬੀਰ ਸਾਹਿਬ ਜੀ ਨੇ ਕਿਹਾ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਗ, ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਉਹ ਐਸੇ ਰੱਬ ਦੇ ਭਗਤ ਜਾਂ ਸੰਤ ਨਹੀਂ ਕਹੀ ਜਾਂਦੇ ਹੈ, ਉਹ ਤਾਂ ਬਨਾਰਸ ਦੇ ਵਿੱਚ ਠੱਗ ਵੀ ਮਸ਼ਹੂਰ ਨੇ, ਉਹ ਠੱਗ ਸਮਝ ਲਓ। ਇਸ ਤਰ੍ਹਾਂ ਹੀ ਇਸ ਵਾਕ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਹ ਵੀ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਵੀ ਬਗਲੇ ਵਾਂਗੂ ਧਿਆਨ ਹੋਵੇ, ਬਗਲੇ ਦਾ ਵੀ ਧਿਆਨ ਪੂਰਨ ਠੀਕ ਹੈ, ਉਸ ਦਾ ਆਪਣੇ ਮੱਛੀਆਂ ਅਤੇ ਡੱਡੀਆਂ ਫੜਨ ਦੇ ਵਿੱਚ ਐਨ ਪੂਰੀ ਲਗਨ ਹੈ, ਉੱਧਰ ਖਿਆਲ ਹੈ। ਅਤੇ ਪ੍ਰੇਮੀ ਜਿਹੜੇ ਨੇ ਕੋਈ ਰੱਬ ਦੇ ਭਗਤ ਕਰਨ ਵਾਲੇ, ਉਹ ਸੁੱਤੇ ਸਿੱਧੀ ਉਹਨਾਂ ਦੇ ਮਨ ਬੁੱਧ ਸਵਸਥ ਇਕਾਗਰਤਾ ਦੇ ਵਿੱਚ ਹੋਣੇ ਕਰਕੇ ਅੱਖਾਂ ਥੋੜ੍ਹੀਆਂ ਜਿਹੀਆਂ ਬੰਦ ਹੋ ਜਾਂਦੀਆਂ। ਉਹ ਵੀ ਕਹਿੰਦੇ ਹਾਂ ਬੈਠ ਰਹੋ ਬਕ ਧਿਆਨ ਲਗਾਏ, ਇਹ ਵੀ ਹੈ ਨਾ। ਇਸ ਦੇ ਵਿੱਚ ਜਿਹੜਾ ਪ੍ਰੇਮ ਹੈ ਉਹ ਸੱਚਾ ਹੋਣਾ ਚਾਹੀਦਾ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਵੀ ਹੋਰ ਡਾਂ ਦੇ ਨਾਲ ਜਿਹੜੀ ਹੈ ਇਹ ਸੰਸਾਰਿਕ ਅਨਾਤਮ ਜਿੰਨੇ ਵੀ ਹੈ ਵਸਤੂ ਉਹਨਾਂ ਦੇ ਨਾਲ ਪ੍ਰੀਤੀ ਤੋੜ ਦਿੱਤੀ ਹੈ। ਜਿਵੇਂ ਨਾਮਦੇਵ ਜੀ ਦਾ ਪ੍ਰਸੰਗ ਆਉਂਦਾ ਹੈ ਕਿ ਬਹੁਤ ਭਗਤੀ ਵਿੱਚ ਲਿਵਲੀਨ ਸਨ ਅਤੇ ਛਪਰੀ ਇਹਨਾਂ ਦੀ ਕੋਈ ਖਸਤਾ ਹਾਲਤ ਵਿੱਚ ਸੀ ਟੁੱਟੀ ਫੁੱਟੀ, ਅਤੇ ਸੰਬੰਧੀਆਂ ਨੇ ਕਿਹਾ ਵੀ ਬਣਾ ਲਓ ਕੋਈ ਸਰ ਸੁਰ ਬਾਹਰ ਵੱਢ ਲਿਆਓ। ਇਹ ਜਿਸ ਵੇਲੇ ਗਏ ਤਾਂ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੀ ਐਸੇ ਲੀਨ ਹੋਏ, ਇਹਨਾਂ ਨੂੰ ਚੇਤਾ ਨਹੀਂ ਰਿਹਾ। ਪਰਮੇਸ਼ੁਰ ਨੇ ਆਪ ਹੀ ਆ ਕੇ ਉਹ ਛਪਰੀ ਇਹੋ ਜਿਹੀ ਬਣਾ ਦਿੱਤੀ ਕਿ ਜਿਹੜਾ ਵੀ ਵੇਖੇ ਉਹ ਹੈਰਾਨ ਹੋ ਜਾਏ। ਗੁਆਂਢਣ ਚੰਗੀ ਮਾਇਆ ਵਾਲੀ ਸੀ, ਸਰਮਾਏ ਵਾਲੀ, ਉਹ ਕਹਿਣ ਲੱਗੀ ਨਾਮਦੇਵ ਛਪਰੀ ਜਿਹੜੀ ਹੈ ਇਹ ਤੂੰ ਕਿੱਥੋਂ ਬਣਾਈ ਹੈ, ਮੈਂ ਤੇਰੇ ਨਾਲੋਂ ਦੁੱਗਣੀ ਮਿਹਨਤ ਦੇ ਦਿਆਂਗੀ। ਉਹ ਕਹਿੰਦੇ ਇਹ ਛਪਰੀ ਦੁੱਗਣੀ ਮਿਹਨਤ ਨਾਲ ਨਹੀਂ ਬਣਦੀ, ਇਹ ਤਾਂ ਪਰਮੇਸ਼ੁਰ ਦੇ ਭਗਤੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ, ਉਹਦੇ ਵਿੱਚ ਲਿਵਲਿਨ ਹੋਣ ਕੇ ਉਸਨੇ ਪ੍ਰੇਮ ਦੇ ਵਾਸਤੇ ਆ ਕੇ ਅਤੇ ਇਹ ਛਪਰੀ ਬਣਾ ਦਿੱਤੀ ਹੈ। ਫਿਰ ਮੈਨੂੰ ਇਹ ਦੱਸੋ ਹੋਏ ਉਹ ਵਿਹੜੀ ਤਰਖਾਣ ਦੱਸੋ ਜਿਹੜਾ ਹੈਗੇ। ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹ ਤਾਂ ਸਭ ਥਾਂ ਹੀ ਰਮਿਆ ਹੋਇਆ, ਰੋਜ਼ ਸਮਝ ਕਿੱਥੇ ਆਵੇ, ਨਿਰਗੁਣ ਸਰੂਪ ਵਿਆਪਕ ਸਰੂਪ ਦੀ ਵੀ ਕਹਿੰਦੇ ਆਵੇ ਕਿਸ ਤਰ੍ਹਾਂ ਉਹ। ਸੋ ਮੁੱਖ ਵਿਚਾਰ ਇਸ ਦੇ ਉੱਤੇ ਹੈ, ਲੋਕ ਕੁਟੁੰਬ ਸਭ ਉੱਤੇ ਤੋਰੇ ਤਾਂ ਆਪਣੀ ਬੇਡੀ ਆਵੇ। ਫੇ ਲੋਕਾਂ ਨਾਲੋਂ ਵੀ ਪਰ ਹਰ ਲੋਭ ਹਰ ਲੋਕਾਂ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਅਤੇ ਫੇਰ ਉਹ ਜਿਹੜਾ ਐਸਾ ਵਿਹੜੀ ਹੈ ਉਹ ਆਪ ਆ ਕੇ ਕੰਮ ਕਰਦਾ ਹੈ, ਵਾਹਿਗੁਰੂ ਪਰਮੇਸ਼ੁਰ ਉਹਨਾਂ ਦੇ। ਅਤੇ ਲੋਕਾਂ ਨਾਲੋਂ ਵੀ ਲੋਕ ਕੁਟੁੰਬ ਅਤੇ ਪਰਿਵਾਰ ਨਾਲੋਂ ਵੀ ਮੋਹ ਤੋੜੇ, ਲੋਕਾਂ ਨਾਲੋਂ ਵੀ ਅਤੇ ਸਾਰਿਆਂ ਨਾਲੋਂ ਹੋਰ ਚੀਜ਼ਾਂ ਨਾਲੋਂ ਜਿਤਨੀਆਂ ਵੀ ਅਨਾਤਮ ਵਸਤੂਆਂ ਹਨ ਤਾਂ ਆਪਣੀ ਵਿਹੜੀ ਆ ਗਏ। ਇਹ ਹੈ ਪ੍ਰੇਮ ਦੀ ਉਹਦੀ, ਫਿਰ ਉਹਦਾ ਫਲ ਹੈ ਵਾਹਿਗੁਰੂ ਪਰਮੇਸ਼ੁਰ ਨੇ ਉਹਨਾਂ ਦੇ ਜਿਨ ਜਿਨ ਨਾਮ 'ਤੇ ਆਇਆ ਤਿੰਨ ਕੇ ਕਾਜ ਸਰੇ। ਸੋ ਇਹ ਦੋ ਪੱਖ ਹੀ ਚੱਲੇ ਹੋਏ ਨੇ ਸੰਸਾਰ ਦੇ ਵਿੱਚ। ਮਾਘ ਸੁੱਚੇ ਸੇ ਕਹਿਣਗੇ ਵੀ ਸੁੱਚੇ ਪਵਿੱਤਰ, ਉਹ ਕਹੀਦੇ ਜਿਨ ਪੂਰਾ ਗੁਰ ਮਿਹਰਬਾਨ, ਇਹਨਾਂ ਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੋਇਆ ਹੈ, ਨਹੀਂ ਤਾਂ ਫਿਰ ਉਹ ਦੂਸਰਾ ਜਿਹੜਾ ਪਕਸ਼ ਹੈ ਉਸ ਦੇ ਅਨੁਸਾਰ ਉਹ ਮਲੀਨ ਹਨ ਉਹਨਾਂ ਦੇ ਹਿਰਦੇ। ਸਰੀਰ ਵੀ ਜਿਹੜੇ ਨੇ ਉਹ ਵੀ ਉਹ ਸੰਗਤ ਦੇ ਵੱਸ ਹੋ ਕੇ ਉਲਟੇ ਕੰਮ ਕਰਨੇ ਕਰਕੇ ਉਹ ਸਰੀਰ ਵੀ ਕੁਝ ਸ਼ੋਭਾ ਨਹੀਂ ਪਾਉਂਦੇ। ਸੋ ਇਹ ਮਾਘੀ ਦਾ ਜਿਹੜਾ ਦਿਹਾੜਾ ਗੁਰੂ ਘਰ ਦੇ ਅੰਦਰ ਇਸਦੀ ਖਾਸ ਵਿਸ਼ੇਸ਼ਤਾ ਹੈ। ਉਹ ਆਮ ਪ੍ਰਸਿੱਧ ਹੈ ਅੱਜ ਦੇ ਦਿਨ ਕਿ ਮੁਕਤਸਰ ਸਾਹਿਬ ਮਾਘੀ ਦਾ ਮੇਲਾ ਜਿਹੜਾ ਹੈ ਇਹ ਖਾਸ ਲੱਗਦਾ ਹੈ, ਉੱਥੇ ਸੰਗਤਾਂ ਜਾਂਦੀਆਂ ਨੇ, ਸਰੋਵਰ ਹੈ, ਇਸ਼ਨਾਨ ਕਰਦੇ ਹੈ ਅਤੇ ਇਕੱਤਰ ਹੁੰਦੀਆਂ ਨੇ, ਵਿਚਾਰਾਂ ਸੁਣਦੇ ਹੈ। ਉਹ ਸਤਿਗੁਰੂ ਸੋ ਇਸ ਦੇ ਬਾਰੇ ਸੰਖੇਪ ਜਿਹੀ ਐਸੀ ਵਿਚਾਰ ਹੈ, ਕਿਉਂ ਜਿਹੜੇ ਤੱਤ ਸਰੂਪ ਦੀ ਵਿਚਾਰ ਹੈ ਨਵੋਂ ਪਰਮ ਤਤੰਗ ਤਤੰਗ ਸਰੂਪੇ, ਉਹ ਤਾਂ ਹੈ ਬੇਣੀ ਸੰਗਮ ਤੈ ਪਿਰਾਗ ਮਨ ਮੱਜਨ ਕਰੇ ਤਿਥਾਈ। ਤ੍ਰਿਵੇਣੀ ਅਸਲੀ ਸ਼ਬਦ ਦਾ ਰੂਪ ਹੈ, ਪਦ ਦਾ ਰੂਪ ਹੈ, ਉਸ ਤੋਂ ਸੰਖੇਪ ਬੇਣੀ ਹੋ ਗਿਆ। ਬੇਣੀ ਵੀ ਕਹਿਣ ਲੱਗ ਪਏ त्रिवेणी जी कहन लग गए। उसे एकत्र होनिया नदियां मन मज्जन करे तो साई उठे, फिर मन उन्हें नदियों के बच्चे इनान करे कि शरीर करे। इस करके उन्हीं लक्षणा द्वारा जो शुद्ध विचार उस रखी गई है वो है जिस तरह गंगा जमुना सरस्वती है, इस तरह ही साध संगत है त्रिवेणी। इस दे विच निष्काम कर्म करने वाले जड़े ने वो तो जमुना वांगू है, जड़े भगती करने वाले है वो गंगा वांगू है। त्रिवेणी का कुछ लाल रूप दे विच ऐसा रंग मनिया गया है भी वो ज्ञानवान जड़े पुरुष ने उन्होंने बैठ के हर का नाम से आए सुन भी वाहिगुरु परमेश्वर का नाम ध्या ते ख्याल रख के उन्हू सुन, आप ही सुनना है। नहीं तो असं बहुत बारी बाणी पढ़ते हैं या अभ्यास करते हैं ते ओदे ते अंदर चाहे बाहर मुख दे नाल बोल रहे हैं या अंदर संकल्प दे नाल कर रहे हैं वो सुनते नहीं आप। बाबे श्याम सिंह जी हुए ने इन्होंने बड़ा कीर्तन किया, दरबार साहब एक रागी सी सोहना कीर्तन करता सी, कहने भी यदि सेवा करया करो दुध पानी दी जोर लगता कीर्तन से नाल कहते रागी सिंह जी तुसी आप सुनिया करो जरा कीर्तन कर दे। इस तरह ही जड़ा कोई बाणी पढ़ता है जे वो आप सुने तो मन उहदे विच मलू मली होगा, मनन विच जाएगा। इस तो फिर जड़ी करदे हैं भी जेदे आसरे दे नाल असी बाणी पढ़ते हैं या भगती करते हैं या कोई ज्ञान वाहगुरु दे आत्म प्रातम रूप की समझ नूं ज्ञान कहिंदे हैं, जो निराकार स्वरूप विच है त्रिगुण ते प्रभिन्न, वो जिस वेले इस तरह गुरमुखां दे करदे हैं वाहगुरु के नाम नाल प्रेम श्रद्धा गुण के नाल वाहगुरु की कृपा के नाल हमें दूर होनी है, उस वेले फिर वो सतसरूप की सत्या के नाल ही बोलना ते सतसरूप की सत्या के नाल ही सुनना। उठे जा के फिर कहते वही बोलता है वही सुनता है। श्री आसमान कृपा तुमरी कर मैं ना कहो सब तुहे बखाने। सो ये है साध संगत या मन का जोड़ा इशनान है ये करना है, जिहड़ा प्रेम भाव दे नाल नाल नाम भी चित विच ते शरीर करके सेवा करता है ते निम्रता सहज करता है श्रद्धा सहज करता है उस वास्ते झूड़ी का दृष्टान दिता है। उसे बारे क्या पवो चरना तल ऊपर आव ऐसी सेव कमाओ, ਵੇਦਾ ਨਹੀਂ ਉਹ ਦੂਜਿਆਂ ਦੇ ਵੀ ਪੈਰਾਂ ਦੇ ਹੇਠਾਂ ਜਾਓ, ਉਹ ਹੇਠਾਂ ਉੱਤੇ ਉੱਤੇ ਚੜ੍ਹ ਜਾਏ ਕੋਈ ਨਾ। ਐਸੀ ਸ਼ਰਧਾ ਨਿਮਰਤਾ ਜਿਸਦੇ ਤਾਈਂ ਹੋਂ ਤਿਸ ਘੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ। ਇਹ ਅੰਤਰਲੇ ਜਿਹੜੇ ਵਿਵੇਕ ਅਵਿਵੇਕ ਦੇ ਜੰਗ ਯੁੱਧ ਦੇ ਵਿੱਚ ਇਹ ਸ਼ਸਤਰ ਕੰਮ ਆਉਂਦੇ ਹੈ, ਉੱਥੇ ਜੰਗ ਹੋਊਗਾ। ਪਰ ਜਿੰਨਾ ਵੀ ਇਹ ਹਿਰਦੇ ਦੇ ਅੰਦਰ ਵਿਵੇਕ ਅਤੇ ਸ਼ੁਭ ਗੁਣ ਉਹ ਦ੍ਰਿੜ ਹੋਣਗੇ, ਉਨਾ ਹੀ ਬਾਹਰ ਉਹ ਸੂਰਬੀਰਤਾ ਦੇ ਵਿੱਚ ਕਾਇਮ ਰਹੇਗਾ। ਗੁਰੂ ਕੇ ਬਚਨਾਂ ਦੇ ਮੰਨਣ ਵਿੱਚ ਰਹੇਗਾ। ਜਿਵੇਂ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਬੜੀ ਸਿੰਘਾਂ ਨੇ ਘਾਲਣਾ ਘਾਲੀ, ਮਹਾਰਾਜ ਨੇ ਕਿਹਾ ਵੀ ਹੋਰ ਥੋੜ੍ਹੇ ਦਿਨ ਰਹੋ ਅਤੇ ਤੁਹਾਨੂੰ ਸਭ ਕੁਛ ਪ੍ਰਾਪਤ ਹੋਏ। ਉਹ ਕਹਿੰਦੇ ਹੁਣ ਨਹੀਂ ਰਹਿ ਸਕਦੇ, ਕੋਈ ਪਰਮੇਸ਼ੁਰ ਦੀ ਮਾਇਆ ਐਸੀ ਕੁਛ ਥੋੜ੍ਹੇ ਹੀ ਦਿੱਤੇ। ਜਿਹਨਾਂ ਨੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਤੁਹਾਨੂੰ ਕਿਹਾ ਸੀ, ਅਸੀਂ ਡਰ ਪੈ ਵੀ ਦਿੱਤਾ ਵੀ ਤੁਸੀਂ ਵਧਾਵਾ ਲਿਖ ਜਾਓ ਵੀ ਨਹੀਂ ਲਿਖਣ ਲੱਗੇ ਰਹਿ ਜਾਓ, ਪਰ ਤੁਸੀਂ ਨਹੀਂ ਮੰਨੇ ਤਾਂ ਹੁਣ ਕੀ ਹਾਲ ਹੋਇਆ, ਦੁਸ਼ਮਣ ਨੇ ਕੀ ਕੀਤਾ। ਉਹ ਫਿਰ ਜਿਨ੍ਹਾਂ ਦੇ ਅੰਦਰ ਇਹ ਸਤਿਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਪੂਰਨ ਸ਼ਰਧਾ ਪੂਰਨ ਵਿਸ਼ਵਾਸ, ਉਹ ਫਿਰ ਉਸ ਸਮੇਂ ਦੇ ਵਿੱਚ ਅਤੇ ਬਾਹਰਲੇ ਵੀ ਸਰੀਰ ਦੇ ਨਾਲ ਜਿਵੇਂ ਕਿ ਮੁਕਤਸਰ ਸਾਹਿਬ ਦਾ ਜੰਗ ਹੈ ਉਸ ਦੇ ਵਿੱਚ ਜਿਹੜੇ 40 ਸਿੰਘ ਸਨ ਉਹਨਾਂ ਨੇ ਐਨ ਮਨ ਤਨ ਕਰਕੇ ਜੰਗ ਯੁੱਧ ਕਰਕੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਹਨਾਂ ਵਿੱਚ ਮਾਤਾ ਭਾਗ ਕੌਰ ਇਹ ਸਭ ਤੋਂ ਵੱਡਾ ਹਿੱਸਾ ਲਿਆ ਔਰ ਪ੍ਰੇਰਨਾ ਕਰਕੇ ਲਿਆਈ। ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਜਿਸ ਵੇਲੇ ਅਨੰਦਪੁਰ ਸਾਹਿਬ ਛੱਡਿਆ ਅਤੇ ਔਰੰਗਜ਼ੇਬ ਨੇ ਵੀ ਉਹਨਾਂ ਦੇ ਜਰਨੈਲਾਂ ਨੇ ਵੀ ਕੁਰਾਨ ਦੀਆਂ ਮੁਹੰਮਦ ਦੀਆਂ ਖੁਦਾ ਦੀਆਂ ਸਵਾਂ ਖਾਧੀਆਂ ਸਨ, ਉਹ ਸਭ ਉਹ ਤੋੜ ਭੰਨ ਦਿੱਤੀਆਂ ਉਹਨਾਂ ਨੇ। ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਇੱਧਰ ਆ ਗਏ ਮਾਲਵੇ ਦੇਸ਼ ਦੇ ਵਿੱਚ। ਰਾਏ ਕੱਲਾ ਇਹ ਸ਼ਰਧਾਲੂ ਸੀ, ਕੁਛ ਸਮਾਂ ਇੱਥੇ ਹੋਏ। ਇੱਥੋਂ ਗੁਰੂ ਮਹਾਰਾਜ ਫਿਰ ਦੀਨਾ ਕਾਂਗੜ ਜੋ ਇਕੱਠਾ ਹੀ ਨਾ ਲੈਂਦੇ ਹੈ ਉੱਥੇ ਉਹ ਗੁਰਮੁਖ ਪਿਆਰੇ, ਕਿਉਂਕਿ ਛੇਵੇਂ ਪਾਤਸ਼ਾਹ ਵੇਲੇ ਰਾਏ ਜੋਧ ਅਤੇ ਆਲਮ ਸ਼ਾਹ ਇਹਨਾਂ ਨੇ ਵੱਡੇ ਹੋਏ ਲਖਮੀਰ ਸ਼ਮੀਰ ਦੇ, ਉਸ ਵੇਲੇ ਉਹਨਾਂ ਨੇ ਨਾਲ ਆਪਣੀ ਫੌਜ ਦਿੱਤੀ, ਜੰਗ ਕੀਤਾ। ਉਹਨਾਂ ਦੇ ਗੁਰੂ ਘਰ ਦੇ ਉਹ ਪੂਰਨ ਸ਼ਰਧਾਲੂ ਹੋ ਗਏ, ਉਹ ਲੈ ਗਏ। ਇੱਧਰ ਵਜ਼ੀਦੇ ਨੂੰ ਵੀ ਇਹ ਚੌਖਲਾ ਰਹਿੰਦਾ ਸੀ ਵੀ ਜਦ ਤਾਈਂ ਗੁਰੂ ਸਾਹਿਬਾਨ ਦਾ ਸਰੂਪ ਹੈ ਤਾਂ ਮੈਨੂੰ ਖਤਰਾ ਹੀ ਖਤਰਾ ਹੈ, ਕਿਉਂਕਿ ਇਸਨੇ ਬੜੇ ਪਾਪ ਕੀਤੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਜੀ ਵੀ ਨਾਲ ਹੀ ਜੋਤੀ ਜੋਤ ਸਮਾਏ। ਇਹਨੂੰ ਪਤਾ ਲੱਗਾ ਅਤੇ ਫਿਰ ਸੁਨੇਹਾ ਭੇਜਿਆ ਉਹਨਾਂ ਨੂੰ ਵੀ ਤੁਸੀਂ ਇਹਨਾਂ ਨੂੰ ਪਕੜ ਕੇ ਸਾਡੇ ਹਵਾਲੇ ਕਰੋ। ਕਹਿੰਦੇ ਅਸੀਂ ਕਰ ਸਕਦੇ ਕਿਤੇ, ਕਹਿੰਦੇ ਮੈਂ ਚੜ੍ਹਾਈ, ਕਹਿੰਦੇ ਆ ਜਾ। ਚਲੋ ਸਤਿਗੁਰੂ ਸਾਹਿਬ ਜੀ ਨੇ ਵੀ ਇੱਥੇ ਫਿਰ ਵੀ ਇੱਥੇ ਜੇ ਜੰਗ ਕਰਾਂਗੇ ਅਸੀਂ ਇਹ ਤਾਂ ਕਾਇਮ ਨੇ, ਅਤੇ ਇੱਥੇ ਕਰਾਂਗੇ ਤਾਂ ਇਹ ਪਿੰਡ ਦਾ ਨੁਕਸਾਨ ਹੋਇਆ ਹੋਊਗਾ, ਸੇਵਾ ਕਰਦੇ ਰਹੇ ਨੇ ਹੁਣ ਤੱਕ, ਇਸ ਕਰਕੇ ਹੋਰ ਥਾਂ ਜੰਗ ਕਰਨਾ। ਉਹਨੇ ਕਿਹਾ ਮਹਾਰਾਜ ਤੁਸੀਂ, ਕਹਿੰਦੇ ਨਹੀਂ ਸਾਡਾ ਵਿਚਾਰ ਅੱਗੇ। ਤੋ ਇੱਥੋਂ ਸਤਿਗੁਰੂ ਸਾਹਿਬ ਜੀ 1400 ਬੈਰਾਗ ਡਾਕਰ ਰੱਖਿਆ, ਜੰਗ ਯੁੱਧ ਵਾਸਤੇ, ਅਤੇ ਇੱਥੇ ਚਲੇ ਗਏ, ਕਪੂਰੇ ਚਲੇ ਗਏ। ਕਪੂਰਾ ਜਿਹੜਾ ਸੀ ਅਸਲੀ ਤਾਂ ਉਹਦਾ ਕੌਲ ਸੋਢੀ ਦਾ, ਇਹ ਜਿਹੜਾ ਇਹ ਪਿਰਥੀਆਂ ਵਿੱਚ ਹੋਇਆ ਉਹਦਾ ਸੀ ਭਗਤ ਸੇਵਕ, ਅਤੇ ਗੁਰੂ ਮਹਾਰਾਜ ਦਾ ਵੀ ਆਉਣਾ ਸੁਣ ਕੇ ਇਹ ਮਿਲਿਆ ਸਤਿਗੁਰੂ ਸਾਹਿਬ ਜੀ ਨੂੰ, ਉਹ ਸੇਵਾ ਕੀਤੀ। ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਐਂ ਵੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਜਿਹੜੇ ਛੋਟੇ ਛੋਟੇ ਜਿਹੇ ਸਿੱਖ ਹੁੰਦੇ ਹੋ ਵੀ ਤੁਹਾਡਾ ਰਾਜ ਬਹੁਤ ਕਰਦੀ ਹੈ ਅੱਗੇ, ਅਤੇ ਤੂੰ ਸਾਨੂੰ ਕਿਲ੍ਹਾ ਦੇ ਦੇ ਅਤੇ ਇੱਥੇ ਹੋ ਕੇ ਅਸੀਂ ਜੰਗ ਕਰਾਂਗੇ। ਇਹਦੇ ਮਾੜੇ ਭਾਗ ਸੀ ਕੁਝ, ਇਹ ਕਹਿਣ ਲੱਗਾ ਜੀ ਦੇਖੋ ਜੇ ਮੈਂ ਇੱਥੇ ਉਹਨਾਂ ਨੂੰ ਤੁਹਾਨੂੰ ਵੋਟ ਦਿਆਂ ਅਤੇ ਫਿਰ ਇਸ ਵੇਲੇ ਤੁਰਕਾਂ ਦਾ ਰਾਜ ਹੈ, ਅਸੀਂ ਉਹਨਾਂ ਦੇ ਉਹਨਾਂ ਤੋਂ ਡਰ ਡਰ ਕੇ ਰਹਿੰਦੇ ਹਾਂ ਅਤੇ ਉਹ ਤਾਂ ਮੈਨੂੰ ਮਾਰ ਦੇਣਗੇ। ਅਗੇ ਫਾਈ ਦੇ ਦੇਣਗੇ। ਮਹਾਰਾਜ ਨੇ ਕਿਹਾ ਓਏ ਅਸੀਂ ਤਾਂ ਤੁਹਾਨੂੰ ਇੱਥੋਂ ਦਾ ਅੱਗੇ ਦਰਿਆ ਤੱਕ ਵੀ ਜਾਂ ਹੋਰ ਰਾਜ ਵਧਾਉਣਾ ਚਾਹੁੰਦੇ ਸੀ, ਤੁਸੀਂ ਕਾਇਰੋਂ ਲੈ ਨਹੀਂ ਸਕੇ। ਇਹੀ ਜੀ ਗੱਲ ਹੀ ਹੈ ਨਾ, ਤਾਂ ਫਿਰ ਤੈਨੂੰ ਫਾਹੀ ਵੀ ਦੇਣਗੇ ਅਤੇ ਖੇ ਦਾ ਟੋਬਰਾ ਚੜ੍ਹਾ ਕੇ ਤੈਨੂੰ ਮਾਰਨਗੇ। ਚਲੋ ਜੀ, ਫਿਰ ਵੀ ਇਹਦਾ ਕੁਛ ਨਾ ਹੋਇਆ, ਪਰ ਫਿਰ ਵੀ ਇਹ ਉੱਥੋਂ ਮਹਾਰਾਜ ਕੌਲ ਸੋਢੀ ਕੋਲ ਚਲੇ ਗਏ। ਇਹਨੂੰ ਵੀ ਹੰਕਾਰ ਸੀ ਮਾੜੇ ਮੋਟੇ, ਕਿਉਂਕਿ ਗੁਰੂ ਮਹਾਰਾਜ ਦਾ ਬਚਨ ਸੀ ਗੁਰੂ ਹਰਿਰਾਜ ਸਾਹਿਬ ਜੀ ਦੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਹਾਜ਼ ਫਟ ਚੁੱਕਾ ਇਹੋ ਜੀ, ਕਦੋਂ ਠੀਕ ਕਰੋਗੇ? ਦਸਵੇਂ ਸਰੂਪ 'ਚ ਕਰਾਂਗੇ, ਚਾਹੇ ਸ਼ਸਤਰ ਨਾਲ ਚਾਹੇ ਵਚਨ ਨਾਲ। ਵੀ ਇਹਨੂੰ ਕੁਛ ਹੰਕਾਰ ਦੇ ਵਿੱਚ ਕਿਹਾ ਵੀ ਸਤਿਗੁਰੂ ਸਾਹਿਬ ਜੀ ਨੇ, ਕਹਿੰਦੇ ਕਪੂਰਾ ਮਿਲਿਆ ਤੁਹਾਨੂੰ? ਕਹਿੰਦੇ ਹਾਂ ਮਿਲਿਆ, ਅਸੀਂ ਆਹ ਗੱਲ ਹੋਈ ਸੀ ਤਾਂ ਉਹਨੂੰ ਕਿਹਾ ਅਸੀਂ ਤਾਂ ਉਹਦੀ ਜੜ ਪੱਟਿਆ ਹੈ। ਕਹਿੰਦਾ ਉਹਦੀ ਜੜ ਤਾਂ ਮੇਰੇ ਪੇਟ ਵਿੱਚ ਹੈ। ਕਹਿੰਦੇ ਤੇਰਾ ਪੇਟ ਪਹਿਲਾਂ ਪਾੜੂਗਾ ਅਤੇ ਫਿਰ ਮਰੂਗਾ। ਲੈ ਗੱਫਾ ਹੋ, ਫਿਰ ਨਹੀਂ ਬੋਲਿਆ। ਹਾਲੇ ਦੂਸਰੇ ਸਰੂਪ ਤਾਂ ਸ਼ਾਂਤੀ ਰੱਖਦੇ ਸੀ, ਇਹਦੇ ਵਿੱਚ ਸਾਰੇ ਸੋਧਣੇ ਸੀ, ਚਾਹੇ ਘਰ ਦੇ ਚਾਹੇ ਬਾਹਰ ਦੇ, ਕਿਉਂਕਿ ਦੁਸ਼ਸ਼ਗਨ ਕਮੂਲ ਵਪਾਰ ਇੱਕ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਦਿਰਡਾਉਣੀ ਸੀ। ਸੋ ਐਸਾ ਹੀ ਹੋਇਆ, ਲੰਬੇ ਪ੍ਰਸੰਗ ਹਨ, ਅਤੇ ਪਰ ਇੱਕ ਪੂਰਾ ਫੇਰ ਵੀ ਮਿਲਦਾ ਜੁਲਦਾ ਰਿਹਾ, ਇਤਿਹਾਸ ਦੱਸਦਾ ਹੈ। ਅਤੇ ਸਤਿਗੁਰੂ ਸਾਹਿਬ ਜੀ ਫਿਰ ਵੀ ਜਿਵੇਂ ਉਹ ਸ਼ਸਤਰਾਂ ਦੀ ਗੱਲ ਰੱਖੀ, ਇਹਨਾਂ ਦਾ ਤੁਸੀਂ ਸਤਿਕਾਰ ਕਰਦੇ ਹੋ, ਕਹਿੰਦੇ ਸ਼ਸਤਰ ਇਹ ਤਾਂ ਕਰਾਮਾਤ ਹੈ, ਇਹਨਾਂ 'ਚ ਸ਼ਸਤਰਾਂ ਵਰਗੀ ਕਰਾਮਾਤ ਕਿਹਦੇ ਵੀ ਜਿਹੜੀ ਚੀਜ਼ ਨਹੀਂ। ਵੀ ਅੱਜ ਕੱਲ੍ਹ ਵੀ ਜਿਹਦੇ ਕੋਲ ਵੱਡਾ ਸ਼ਸਤਰ ਹੈਗਾ ਚੰਗਾ, ਉਹ ਬਹੁਤ ਵੱਡੀ ਬਲਾ ਬਲੇ ਸੂਰਮਾ ਅਤੇ ਉਸਦਾ ਰਾਜ ਸਾਜ ਹੈ। ਚਲੋ, ਇਹ ਫਿਰ ਇਸ ਤਰ੍ਹਾਂ ਉੱਧਰੋਂ ਸਤਿਗੁਰੂ ਮਹਾਰਾਜ ਜੀ ਵੀ ਵਜੀਦਾ ਚੜ੍ਹ ਕੇ ਆ ਰਿਹਾ ਹੈ, ਕਿਉਂਕਿ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਛੱਡਿਆ ਉਹ ਇਹ 8 ਪੋਹ ਨੂੰ ਆਪਣੇ ਇੱਥੇ ਚਮਕੌਰ ਸਾਹਿਬ ਦਾ ਜਿਹੜਾ ਜੰਗ ਹੈ ਉਹ ਸਮਾਪਤ ਹੁੰਦਾ ਹੈ। ਫਿਰ ਇੱਥੇ ਹੁੰਦਿਆਂ ਹੁੰਦਿਆਂ ਕੁਛ ਸਮਾਂ ਉੱਥੇ ਹੋ ਗਏ, ਫਿਰ ਕੁਛ ਵੈਸਾਖ ਦੇ ਮਹੀਨੇ ਜਾਂ ਗਰਮੀ ਦੀ ਰੁੱਤ ਆ ਗਈ, ਉਦੋਂ ਦਾ ਇਹ ਜ਼ਿਕਰ ਹੈ। ਇੱਥੋਂ ਗੁਰੂ ਮਹਾਰਾਜ ਚੱਲ ਪਏ ਅਤੇ ਕਪੂਰੇ ਕੋਲ ਭੇਜਿਆ ਵੀ ਤੇਰਾ ਤੇਰੇ ਇਸ ਇਲਾਕੇ ਦੇ ਵਿੱਚ ਤੁਸੀਂ ਜਾਣੋ ਕੋਈ ਬੰਦਾ ਸਾਨੂੰ ਭੇਤੀ ਦਿਓ, ਜਿਹੜੇ ਥਾਂ ਟਿਕਾਣੇ ਚੰਗੇ ਦੱਸਦਾ ਜਾਵੇ ਜਿੱਥੇ ਅਸੀਂ ਜੰਗ ਯੁੱਧ ਕਰੀਏ। ਅਤੇ ਇਹਨਾਂ ਆਪਣਾ ਖਾਨਾ ਆਦਮੀ ਨਾਲ ਭੇਜ ਦਿੱਤਾ ਅਤੇ ਇਹਦੇ ਕੋਲ ਪਾਣੀ ਦਾ ਵੀ ਆਪਣਾ ਪ੍ਰਬੰਧ ਸੀ, ਕਿਉਂਕਿ ਪਾਣੀ ਉਸ ਵੇਲੇ ਇਹ ਜਿਹੇ ਜਿਸ ਤਰ੍ਹਾਂ ਹੁਣ ਹੈ ਪਾਣੀ ਇਸ ਤਰ੍ਹਾਂ ਨਹੀਂ ਸੀ। ਉਜਾੜੀ ਕਿਤੇ ਕਿਤੇ ਖੂਹ ਜਾਂ ਕਿਤੇ ਕਿਤੇ ਕੋਈ ਨੀਵੇਂ ਥਾਂ ਦੇ ਵਿੱਚ ਪਾਣੀ ਟਿਕ ਜਾਂਦੇ ਸਨ, ਉੱਥੇ ਲੋਕ ਨਿਭਾ ਕਰ ਲੈਂਦੇ ਸਨ। ਅਤੇ ਸਤਿਗੁਰੂ ਸਾਹਿਬ ਜੀ ਚੱਲਦੇ ਚੱਲਦੇ ਗਏ ਅਤੇ ਭਾਈ ਦਾਨ ਸਿੰਘ ਦਾ ਵੀ ਜ਼ਿਕਰ ਆਉਂਦਾ ਹੈ, ਇਹਦੇ ਭਜੰਗੀ ਦਾ ਵੀ ਜ਼ਿਕਰ ਆਉਂਦਾ ਹੈ। ਰਹੋ ਵਿਚਾਰ, ਅੱਗੇ ਨੇੜੇ ਚਲੇ ਗਏ ਮੁਕਤਸਰ ਸਾਹਿਬ ਦੇ। ਮੁਕਤਸਰ ਉਦੋਂ ਨਾਮ ਨਹੀਂ ਸੀ ਇਹਦਾ, ਉਦੋਂ ਖਿਦਰਾਣੇ ਦੀ ਢਾਬ ਕਹਿੰਦੇ ਸੀ, ਵੀ ਨੀਵਾਂ ਜਿਹਾ ਥਾਂ ਸੀ, ਉੱਥੇ ਪਾਣੀ ਖੜ੍ਹ ਜਾਂਦਾ ਹੁੰਦਾ ਸੀ ਬਰਸਾਤਾਂ ਦਾ, ਆਲੇ ਦੁਆਲੇ ਬਹੁਤ ਵੇਰੀਆਂ ਬੁਰੀਆਂ ਸੀ। ਅਤੇ ਸਤਿਗੁਰੂ ਸਾਹਿਬ ਜੀ ਹੌਲੀ ਹੌਲੀ ਜਾ ਰਹੇ ਨੇ, ਕਿਉਂਕਿ ਆਪ ਕਰਨ ਕਾਰਨ ਸਭ ਕੁਝ ਇੱਧਰਲੇ ਪਾਸੇ ਅੰਮ੍ਰਿਤਸਰ ਲਾਹੌਰ ਦੇ ਇਲਾਕੇ ਦੇ ਜਿਹੜੇ ਰਹਿਣ ਵਾਲੇ ਸਨ ਅਤੇ ਸ਼੍ਰੀ ਅਨੰਦਪੁਰ ਸਾਹਿਬ, ਉਹ ਵੀ ਜੰਗਾਂ ਯੁੱਧਾਂ ਦੇ ਵਿੱਚ ਸ਼ਾਮਿਲ ਸਨ। ਅਤੇ ਜਿਸ ਵੇਲੇ 300,000 ਫੌਜ ਔਰੰਗਜ਼ੇਬ ਨੇ ਕਿਹਾ ਤੁਸੀਂ ਇਕੱਠੇ ਹੋ ਕੇ ਲੜੋ, ਕੱਢੋ ਸਤਿਗੁਰੂ ਨੂੰ ਇੱਥੋਂ, ਇਹਨਾਂ ਦੀ ਸਾਰਿਆਂ ਦੀ 22,000 ਦੀ 300,000 ਫੌਜ ਸੀ, ਇਹਨਾਂ ਨੇ ਕਿਹਾ ਵੀ ਚੜ੍ਹਾਈ ਕਰਨੀ ਹੈ। ਅਤੇ ਇੱਕ ਅਨੰਦਗੜ੍ਹ ਸਾਹਿਬ ਜਿਹੜਾ ਕਿਲ੍ਹਾ ਆ, ਇਹ ਤਾਂ ਸਾਰਿਆਂ ਨੂੰ ਵੱਡਾ ਅਸਥਾਨ ਸੀ। ਇਸ ਤਰ੍ਹਾਂ ਲੋਹਗੜ੍ਹ ਸੀ, ਤਾਰਾਗੜ੍ਹ ਸੀ, ਫਤਿਹਗੜ੍ਹ ਸੀ, ਹੋਲਗੜ੍ਹ ਸੀ, ਅਤੇ ਲੋਹਗੜ੍ਹ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੇ ਵਸਨੀਕ ਜਵਾਨ ਸੂਰਬੀਰ ਇਹ ਇੱਥੇ ਸਨ, ਉਦੋਂ ਵੀ ਤੁਸੀਂ ਮੁਕਾਬਲਾ ਕਰਨਾ ਹੈ। ਅਤੇ ਪਤਾ ਲੱਗਾ ਵੀ ਜਿਹੜਾ ਭੀਮ ਚੰਦ ਇਹਨਾਂ ਦੇ ਵਿੱਚ ਮੁਖੀ ਸੀ, ਇਸ ਦਾ ਰਿਸ਼ਤੇਦਾਰ ਜਿਹੜੀ ਭੀਮ ਚੰਦ ਦੇ ਘਰਵਾਲੀ ਸੀ ਉਸਦਾ ਭਾਈ ਕੇਸਰੀ ਚੰਦ, ਇਹਦੇ ਕੋਲ ਇੱਕ ਹਾਥੀ ਸੀ ਬਹੁਤ ਭਾਰੀ ਲੜਨ ਭਿੰਡ ਵਾਲਾ। ਕਹਿੰਦੇ ਵੀ ਇਹਨੂੰ ਕੋਈ ਐਸੀ ਮਦ ਆਦਿਕ ਚੀਜ਼ਾਂ ਖਵਾ ਕੇ ਅਤੇ ਇਹਦੇ ਤਵੀਆਂ ਬੰਨ੍ਹ ਕੇ ਸਿਰ ਦੇ ਉੱਤੇ ਅਤੇ ਤਲਵਾਰਾਂ ਜਾਂ ਹੋਰ ਇਹ ਟੱਕਰ ਮਾਰੂਗਾ, ਅਤੇ ਜਿਹੜਾ ਲੋਹਗੜ੍ਹ ਦਾ ਦਰਵਾਜ਼ਾ ਲੋਹ ਵਾਂਗੂ ਮਜ਼ਬੂਤ ਹੈ ਉਹ ਭੰਨ ਦੇਵੇ ਅਤੇ ਅੰਦਰਲਿਆਂ ਨੂੰ ਮਾਰ ਦਿਆਂਗੇ, ਇੱਥੋਂ ਮਾਰ ਕੇ ਅਤੇ ਅੱਗੇ ਕਬਜ਼ਾ ਕਰ ਲਾਂਗੇ। ਸ਼ਾਮ ਦਾ ਦੀਵਾਨ ਲੱਗਿਆ ਹੋਇਆ ਸੀ, ਸਤਿਗੁਰੂ ਸਾਹਿਬ ਜੀ ਨੇ ਕਹਿੰਦੇ ਵੀ ਕਿਵੇਂ ਉਹਨਾਂ ਦੇ ਕੋਈ ਵਿਚਾਰ, ਕਹਿੰਦੇ ਇਸ ਤਰ੍ਹਾਂ ਸੁਣਿਆ ਜੀ ਵੀ ਉਹਨਾਂ ਨੇ ਕਰਨਾ ਹੈ, ਸਕੀਮ ਬਣਾਈ ਹੈ, ਅਤੇ ਉਹ ਹਾਥੀ ਨਾਲ ਕਿਹੜਾ ਮੁਕਾਬਲਾ ਕਰੂਗਾ। ਉਸ ਵੇਲੇ ਭੀਮ ਚੰਦ ਦਾ ਵੀ ਚੰਗਾ ਕੱਦ ਕਾਠ ਸੀ ਅਤੇ ਇਹ ਆ ਹੀ ਰਿਹਾ ਸੀ ਸਤਿਗੁਰੂ ਸਾਹਿਬ ਜੀ ਦੇ ਦੀਵਾਨ ਦੇ ਵਿੱਚ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਉਹਨਾਂ ਦਾ ਕੀ ਪਹਾੜੀਆਂ ਦਾ ਕੀ ਹਾਥੀ, ਆ ਦੇਖੋ ਗੁਰੂ ਘਰ ਦਾ ਹਾਥੀ ਇਹ ਮੁਕਾਬਲਾ ਕਰੂਗਾ। ਇਹ ਬੈਠ ਗਿਆ ਅਤੇ ਇਸਨੇ ਕਿਹਾ ਵੀ ਕਸੂਤੇ ਮਰੇ। ਸਤਿਗੁਰੂ ਸਾਹਿਬ ਜੀ ਦਾ ਬਚਨ ਇਹ ਸੀ ਵੀ ਮਸੰਦਾਂ ਦੀ ਜੜ ਪੱਟਣੀ ਪੱਟਣੀ ਹੈ, ਰਹਿਣ ਨਹੀਂ ਦੇਣੀ, ਕਿਉਂਕਿ ਸੰਗਤਾਂ ਦੇ ਵਿੱਚ ਇਹ ਬਹੁਤ ਆਫੁਰ ਗਏ ਸੀ, ਆਪਣੇ ਆਪ ਆਪਣੀਆਂ ਉਪਦਰੀਆਂ ਕਰਦੇ ਸੀ ਵੀ ਸੰਗਤਾਂ ਨੂੰ ਹੀ ਸਭ ਕੁਝ ਦਿੱਤਾ ਜਾਏ, ਉਹ ਜਿਹੜੇ ਰਹਿਤ ਬਹਿਤ ਰੱਖਣ ਵਾਲੇ ਹੋਣ, ਪੰਜ ਪ੍ਰਵਾਨ ਪੰਜ ਪ੍ਰਧਾਨ ਅਤੇ ਗੁਰਤਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਸੀ। ਅਤੇ ਇਹਨੂੰ ਫਿਕਰ ਪੈ ਗਿਆ ਅਤੇ ਇਹ ਕਹਿੰਦਾ ਫਿਰੇ ਦੂਸਰਿਆਂ ਕੋਲ, ਭਾਈ ਗੁਰਬਖਸ਼ ਕਹਿੰਦਾ ਮੇਰੇ ਕੋਲ ਵੀ ਆਇਆ, ਕਹਿੰਦਾ ਆਪਾਂ ਕਿਤੇ ਚਲੀਏ ਇੱਥੋਂ, ਇਹਨਾਂ ਨੇ ਤਾਂ ਭੰਗ ਦੇ ਪਹਾੜੇ, ਇਹਨਾਂ ਦਾ ਤਾਂ ਕੰਮ ਜੰਗ ਕਰਨਾ ਹੈ ਅਤੇ ਮਰਵਾ ਦੇਣੇ ਆ। ਭਾਈ ਦਇਆ ਸਿੰਘ ਜੀ ਕਹਿੰਦੇ ਸਾਡੇ ਕੋਲ ਵੀ ਆਇਆ, ਅਸੀਂ ਬੜਾ ਸਮਝਾਇਆ, ਉਹ ਜਿਹੜਾ ਮਹਾਰਾਜ ਨੇ ਤੈਨੂੰ ਕਿਹਾ ਹੈ ਜੇ ਤੂੰ ਹਾਰ ਗਿਆ ਤਾਂ ਉਹਨਾਂ ਦੀ ਵੀ ਹਾਨੀ ਹੈ, ਇਸ ਕਰਕੇ ਤੈਨੂੰ ਇੰਨਾ ਬਲ ਦੇਣਗੇ। ਪਰ ਇਹਦਾ ਚਿੱਤ ਨਾ ਟਿਕਿਆ, ਸਲਾਹ ਸ਼ੁਰੂ ਕਰਦਾ ਆਪਣੇ ਦੇਸ਼ ਦੇ ਜਿਹੜੇ ਅੰਮ੍ਰਿਤਸਰ ਦੇ ਇਲਾਕੇ ਦੇ ਕੁਛ ਸੂਰਵੀ ਉਹਨਾਂ ਨੇ ਕੀਤੇ, ਉਹ ਵੀ ਇਹਦੇ ਆਖੇ ਲੱਗ ਗਏ, ਕਹਿੰਦੇ ਰਾਤੋ ਰਾਤ ਚਲੇ ਜਾਈਏ। ਰਾਤੋ ਰਾਤ ਹੋਰ ਤਾਂ ਉਤਰ ਗਏ ਪਿਛਲੇ ਪਾਸੇ ਦੀ ਕਿਲ੍ਹੇ ਦੇ, ਅਤੇ ਇਹਦਾ ਭਾਰਾ ਸਰੀਰ ਸੀ ਉਹ ਰੱਸੇ ਬੰਨ੍ਹ ਕੇ ਉਤਰਦੇ ਸੀ, ਉਹ ਰੱਸਾ ਟੁੱਟ ਗਿਆ, ਰੱਸਾ ਟੁੱਟ ਗਿਆ ਅਤੇ ਇਹਦੀ ਲੱਤ ਜਿਹੜੀ ਸੀ ਉਹ ਟੁੱਟ ਗਈ। ਅਤੇ ਹੁਣ ਰੌਲਾ ਤਾਂ ਪਾਉਣਾ ਤਾਂ ਵੀ ਆਲੇ ਦੁਆਲੇ ਸੂਰਵੀਰ ਹੈ ਉੱਧਰ ਵੀ ਹੈ, ਅਤੇ ਚੁੱਪ ਚਪਾਤੇ ਉਹਨਾਂ ਨੇ ਇਹੋ ਜਿਹਾ ਕੁਛ ਕੀਤਾ, ਇਹਨੂੰ ਚੁੱਕ ਚੁਕਾ ਕੇ ਅਤੇ ਅੱਗੇ ਮੰਜੇ 'ਚ ਪਾ ਕੇ ਲੈ ਗਏ, ਇੱਥੇ ਅੰਮ੍ਰਿਤਸਰ ਆਇਆ। ਅਤੇ ਸਵੇਰੇ ਇਹ ਜੰਕੇ ਨੇ ਜੀ ਕਿਸ ਤਰ੍ਹਾਂ ਹੁਣ ਫਿਰ ਉਹਨਾਂ ਦਾ ਤਾਂ ਹਾਥੀ ਐਨ ਤਿਆਰੀਆਂ ਨੇ ਪੂਰੀਆਂ। ਮਹਾਰਾਜ ਕਹਿੰਦੇ ਵੀ ਉਹ ਦੁਨੀ ਚੰਦ ਜੋ ਹੈਗਾ, ਕਹਿੰਦੇ ਜੀ ਉਹਦਾ ਭਗੌੜੇ ਹੋ ਗਏ, ਸਗੋਂ ਹੋਰਨਾਂ ਨੂੰ ਵੀ ਨਾਲ ਹੀ ਲੈ ਗਏ। ਐਸੀ ਕਾਇਰਤਾਈ ਦਿਖਾਈ ਹੈ, ਕਹਿੰਦੇ ਭੱਜ ਕੇ ਕਿੱਥੇ ਜਾਊਗਾ, ਬਚਦਾ ਨਹੀਂ ਹੈ। ਇਹ ਅੰਮ੍ਰਿਤਸਰ ਸਾਹਿਬ ਵਿੱਚ ਆ ਗਿਆ ਅਤੇ ਇਸ ਦੇ ਪਰਿਵਾਰ ਜਾਂ ਹੋਰ ਚੀਜ਼ 'ਤੇ ਲੱਤ ਤਾਂ ਠੀਕ ਹੈ, ਬਹੁਤ ਦਰਦ ਤਕਲੀਫ ਹੁੰਦੀ ਸੀ ਅੰਦਰੀ ਪਿਆ ਲੋਕ ਆਉਣ ਜਾਂ ਹੋਰ ਚੀਜ਼, ਕਹਿੰਦੇ ਜੀ ਨਹੀਂ ਉਹ ਤਾਂ ਇਸ ਤਰ੍ਹਾਂ ਹੈ। ਅਤੇ ਇਹ ਕੋਈ ਆਪਣੇ ਲਘੂ ਸ਼ੰਕਾ ਕਰਨ ਵਾਸਤੇ ਹੇਠਾਂ ਉਤਰਿਆ ਅਤੇ ਹੇਠੋਂ ਨਾਗ ਨੇ ਇਹਦੇ ਡੰਗ ਮਾਰਿਆ, ਸਮਾਪਤ ਹੋ ਗਿਆ। ਇਹ ਚਾਹੇ ਬਚਨ ਨਾਲ ਜੋ ਭੱਜਦਾ, ਜੋ ਆਨੰਦ ਚੰਦ ਭੱਜਿਆ ਸੀ ਜਾਂ ਹੋਰ ਭੱਜਿਆ ਸੀ, ਚਾਹੇ ਸ਼ਸਤਰ ਦੇ ਨਾਲ, ਦੋਵੇਂ ਚੀਜ਼ਾਂ ਸੀ। ਫਿਰ ਉਦੋਂ ਦੇ ਇਹ ਜਿਹੜੇ ਸਿੰਘ ਸਨ, ਇਹਨਾਂ ਦੇ ਮਨ ਦੇ ਵਿੱਚ ਅਫਸੋਸ ਸੀ। ਪਰਿਵਾਰ, ਇਸਦੇ ਭਤੀਜੇ ਵੀ, ਅਤੇ ਜਿਸ ਵੇਲੇ ਗੁਰੂ ਮਹਾਰਾਜ ਜੀ ਇੱਧਰ ਆਏ, ਚਮਕੌਰ ਸਾਹਿਬ ਦਾ ਜੰਗ ਹੋਇਆ, ਚਲੋ ਵੀ ਇਹਨਾਂ ਨੂੰ ਸੁਣਿਆ ਵੀ ਹੁਣ ਵੀ ਗੁਰੂ ਮਹਾਰਾਜ ਜਾ ਰਹੇ ਨੇ। ਜਿਸ ਵੇਲੇ ਆਏ ਸੀ ਅਤੇ ਮਾਤਾ ਭਾਗ ਕੌਰ ਨੇ, ਹੋਰ ਭਾਈ ਮਹਾਂ ਸਿੰਘ ਵਰਗਿਆਂ ਨੇ ਇਹਨਾਂ ਨੂੰ ਬਹੁਤ ਤਾਨੇ ਮਾਰੇ ਵੀ ਤੁਸੀਂ ਇੰਨਾ ਜਾਂ ਹੋਰ ਚੀਜ਼ ਹੈ, ਤੁਸੀਂ ਤਾਂ ਮਾਈਆਂ ਨਾਲੋਂ ਵੀ ਕਮਜ਼ੋਰ ਹੋ, ਸਾਡੇ ਹੀ ਕੱਪੜੇ ਪਾ ਲਓ। ਚਲੋ ਜੀ, ਸਮਾਂ ਲੰਘਦਾ ਲੰਘਦਾ ਏ ਉਹ ਆ ਗਿਆ ਸਮਾਂ, ਗੁਰੂ ਮਹਾਰਾਜ ਜਾ ਰਹੇ ਨੇ। ਇਹ ਮੁਕਤਸਰ ਸਾਹਿਬ ਦੇ ਨੇੜੇ ਹੀ ਉੱਥੇ ਪਹੁੰਚ ਗਏ ਅਤੇ ਹੌਲੀ ਹੌਲੀ ਜਾਂਦੇ ਹੈ, ਉਹਨੂੰ ਪਤਾ ਸੀ। ਇੱਧਰ ਇਹਨਾਂ ਨੇ ਲੋਕਾਂ ਨੇ ਸਾਰਿਆਂ ਨੇ ਵਿਚਾਰ ਕੀਤੇ ਵੀ ਮਾਝੇ ਵਾਲਿਆਂ ਨੂੰ ਮਾੜੇ ਕਹਿਣ ਲੱਗ ਪਏ, ਲੋਕ ਮਾਝੇ ਦੇ ਮਾੜੇ ਹੈ ਵੀ ਉੱਥੋਂ ਭੱਜ ਕੇ ਆ ਗਏ, ਵੀ ਇਹਦਾ ਬਹੁਤ ਹਾਨੀ ਹੈ, ਅਤੇ ਸਤਿਗੁਰੂ ਸਾਹਿਬ ਜੀ ਤੋਂ ਵੀ ਬੇਮੁੱਖ ਹੋ ਗਏ, ਜੂਨੀ ਚੰਦ ਨੇ ਤਾਂ ਮਰਨਾ ਹੀ ਮਰਨਾ ਸੀ, ਅਤੇ ਅਸੀਂ ਵੀ ਅੱਗੇ ਨਰਕਾਂ 'ਚ ਪਾਵਾਂਗੇ ਜਾਂ ਜੂਨਾਂ 'ਚ ਪਾਵਾਂਗੇ, ਜੇ ਕੋਈ ਗੁਰ 'ਤੇ ਬੇਮੁੱਖ ਹੋ ਗਏ। ਚਲੋ ਹੁਣੇ ਵਿਉਂ 'ਚ ਬਣਾ ਲਈਏ, ਅਤੇ ਲੋਕਾਂ ਦੇ ਵਿੱਚ ਵੀ ਸਾਰੇ ਲੋਕ ਇਕੱਠੇ ਹੋ ਕੇ, ਹੋਰ ਵੀ ਜਿਹੜੇ ਆਏ ਨੇ ਉਹ ਵੀ ਇਕੱਠੇ ਹੋ ਜਾਓ। ਅਤੇ ਆਮ ਇਹ ਸੰਸਾਰ ਦੇ ਵਿੱਚ ਪ੍ਰਸਿੱਧ ਵਰਤੋਂ ਹੈ, ਜਿਹੜੇ ਕੋਈ ਸਰਪੰਚ ਜਾਂ ਪੈਂਚ ਉਹ ਆਪਣੇ ਆਪ ਨੂੰ ਵੱਡੇ ਤਾਂ ਹੁੰਦੇ ਹੀ ਹੁੰਦੇ ਹੈ, ਉਹ ਵੀ ਕਹਿੰਦੇ ਵੀ ਚਲੋ ਸਾਰੇ ਵੀ ਚੱਲੋ ਰਲ ਕੇ ਚੱਲੋ, ਪਰ ਉਹ ਕਹਿੰਦੇ ਗੱਲ ਅਸੀਂ ਕਰਾਂਗੇ, ਜਿਹੜੇ ਤੁਸੀਂ ਗੁਰਮੁਖ ਸਿੱਖ ਹੋ ਨਾ ਉਹ ਪਿੱਛੋਂ ਪਿੱਛਾ ਕਰਦੇ ਰਹੋ, ਪਰ ਅਸੀਂ ਗੁਰੂ ਮਹਾਰਾਜ ਨਾਲ ਗੱਲ ਕਰਾਂਗੇ, ਸਾਨੂੰ ਚੰਗੀ ਯਾਦ ਹੁੰਦੀ ਹੈ। ਇਹ ਚੱਲ ਪਏ ਇੱਥੇ ਜਾ ਕੇ ਨੇੜੇ, ਅਤੇ ਗੁਰੂ ਮਹਾਰਾਜ ਨੇ ਘੋੜਾ ਖੜਾ ਲਿਆ ਅਤੇ ਆਓ, ਕਹਿੰਦੇ ਆਓ ਬਈ, ਕਿਵੇਂ ਆਏ ਹੋ? ਇਹ ਜਿਹੜੇ ਪੈਂਚ ਸਰਪੰਚ ਸੀ ਇਹ ਕਹਿਣ ਲੱਗੇ ਜੀ ਇਸ ਤਰ੍ਹਾਂ ਕਰਕੇ ਹੋਇਆ ਵੀ ਜੰਗ ਯੁੱਧ ਦੇ ਵਿੱਚ ਸਾਡਾ ਵੀ ਬੜਾ ਨੁਕਸਾਨ ਹੋਇਆ, ਹੋਰ ਹੋਇਆ ਸਭ ਚੀਜ਼ਾਂ, ਇਹ ਤਾਂ ਨੁਕਸਾਨ ਹੁੰਦੇ ਹੀ ਰਹਿੰਦੇ ਨੇ ਜੇ ਜੰਗ ਯੁੱਧ ਕਰੀਏ, ਅਤੇ ਅਸੀਂ ਤੁਹਾਨੂੰ ਰਾਇ ਦਿੰਦੇ ਹਾਂ ਵੀ ਤੁਹਾਡਾ ਜਿਹੜਾ ਮੇਲ ਜੋਲ ਹੈ ਉਹ ਔਰੰਗਜ਼ੇਬ ਵੀ ਹੈ, ਮੁੱਢ ਉਹਦੇ ਨਾਲ ਕਰਾ ਦਿੰਦੇ, ਤੁਹਾਡਾ ਰਾਜੀਨਾਮਾ ਕਰਾ ਦਿੰਦੇ ਜਾਂ। ਮਹਾਰਾਜ ਕਹਿੰਦੇ ਹੋਏ ਕਾਇਰੋ, ਤੁਸੀਂ ਗੁਰੂ ਅਰਜਨ ਸਾਹਿਬ ਵੇਲੇ ਮੇਲ ਕਰਾਉਣ ਵਾਲੇ ਕਿੱਥੇ ਗਏ ਸੀ? ਜਾਓ, ਤੁਹਾਡੀ ਕੋਈ ਲੋੜ ਨਹੀਂ, ਮੁਖੀ ਹੋ ਕੇ ਆਏ ਹੋ ਤੁਸੀਂ, ਮਾਝੇ ਤੋਂ ਸਾਰੀ ਸਿੱਖੀ ਖਾਰਜ ਕਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ। ਫਿਰ ਜਿਹੜੇ ਵਿੱਚ ਸਿੱਖ ਸਨ ਉਹਨਾਂ ਦੇ ਮਨ 'ਤੇ ਤਾਂ ਵੀ ਇਹ ਕੰਮ ਤਾਂ ਸਗੋਂ ਉਲਟਾ ਹੋ ਗਿਆ, ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਚੰਗਾ, ਜੇ ਤੁਸੀਂ ਨਹੀਂ ਲੜ ਸਕਦੇ ਇੱਥੇ ਇਸ ਧਰਮ ਯੁੱਧ ਦੇ ਵਿੱਚ ਤਾਂ ਬਦਾਵਾ ਲਿਖ ਲਿਆ। ਇਹਨਾਂ ਨੇ ਫਿਰ ਬਦਾਵਾ ਲਿਖ ਦਿੱਤਾ ਦੇਸ਼ ਵੱਲੋਂ। ਸਗੋਂ ਉਲਟਾ ਕੰਮ ਹੋ ਗਿਆ। ਉਸ ਵੇਲੇ ਮਾਤਾ ਭਾਗ ਕੌਰ ਅਤੇ ਮਹਾਂ ਸਿੰਘ ਨੇ ਕਿਹਾ ਵੀ ਇਹ ਤਾਂ ਹੁਣ ਨਹੀਂ ਬਣਦਾ, ਅਤੇ ਇਹਨਾਂ ਨੇ ਫਿਰ ਵੰਗਾਰ ਪਾਈ ਅਤੇ ਨਿਤਰੋ ਦਿਨ ਹੁਣ ਸੀਸ ਦਿੱਤੇ ਤੋਂ ਬਿਨਾਂ ਨਹੀਂ ਗੁਰੂ ਨਾਲ ਟੁੱਟੀ ਜਿਹੜੀ ਵੰਡੀ ਜਾ ਸਕਦੀ। ਉਸ ਵੇਲੇ ਫਿਰ 40 ਜਿਹੜੇ ਸਿੰਘ ਸੀ ਉਹ ਨਿਤਰੇ, ਮਾਤਾ ਭਾਗ ਕੌਰ ਅਤੇ ਗੁਰੂ ਮਹਾਰਾਜ ਉੱਥੋਂ ਅੱਗੇ ਚਲੇ ਗਏ। ਗੁਰੂ ਮਹਾਰਾਜ ਨੇ ਕਿਹਾ ਉਹ ਖਾਨੇ ਨੂੰ ਵੀ ਆਹ ਜਗ੍ਹਾ ਚੰਗੀ ਲੱਗਦੀ ਹੈ ਕਿਲੇ ਵਾਂਗੂ, ਬੇੜੀਆਂ ਬੁੜੀਆਂ 'ਤੇ ਢਾਬ ਹੈ। ਉਹ ਕਹਿਣ ਲੱਗਾ ਜੀ ਠੀਕ ਹੈ, ਇੱਥੇ ਢਾਬ ਇਹਦੇ 'ਚ ਪਾਣੀ ਹੈ ਨਹੀਂ, ਸੁੱਕੀ ਹੈ ਅਤੇ ਆਲੇ ਦੁਆਲੇ ਬੈਰੀਆਂ ਦੁਸ਼ਮਣ ਘੇਰਾ ਪਾ ਲੂ, ਇਹ ਨਹੀਂ ਠੀਕ। ਤੁਹਾਨੂੰ ਮੈਂ ਅੱਗੇ ਦੱਸਦਾ ਜਿੱਥੇ ਆਪਣੇ ਟਿੱਬੀ ਸਾਹਿਬ ਹੈ ਜਾਂ ਦਾਤਨ ਸਾਹਿਬ ਜਿੱਥੇ ਉਹ ਗੁਰਦੁਆਰਾ ਹੈ ਜਾਂ ਰਕਾਬ ਸਰ ਹੈ, ਵੀ ਉੱਥੇ ਪਾਣੀ ਹੈਗਾ ਪਿਛਲੇ ਪਾਸੇ, ਅਤੇ ਉੱਥੇ ਤੁਸੀਂ ਆਪਣੇ ਆਪ ਜੰਗ ਯੁੱਧ ਕਰੋ, ਨਾਲੇ ਪਾਣੀ ਦੀ ਗੱਲ। ਇੱਥੇ ਜਿੱਥੇ ਇਹਨਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ ਉੱਥੇ ਸੁਣਿਆ, ਹੁਣ ਉਹ ਯਾਦਗਾਰ ਬਣ ਗਈ ਹੈ। ਬਹੁਤ ਚਿਰ ਹੋਇਆ ਉਦੋਂ ਮੈਂ ਸੁਣਿਆ ਸੀ, ਪਹਿਲਾਂ ਤਾਂ ਜਾਂਦੇ ਰਹਿੰਦੇ ਸੀ ਪਰ ਕੋਈ ਵਿਦਾਵਾ ਸਰਜਾਇਆ ਸਾ, ਫਿਰ ਕੋਈ ਮਾਈ ਸੇਵਾ ਕਰਵਾਉਂਦੀ ਸੀ ਜਾਂ ਹੋਰ, ਚਲੋ ਰਹੋ ਵਿਚਾਰ ਉੱਥੇ ਸੁਣਿਆ ਵੀ ਬਣੀ ਹੋਈ ਹੈ, ਮੇਰੇ ਤੋਂ ਨਹੀਂ ਫਿਰ ਜਾਣਾ ਹੋਇਆ, ਮੁਕਤਸਰ ਸਾਹਿਬ ਤੋਂ ਗਏ, ਉਦੋਂ ਬਣੀ ਵੀ ਹੈ ਨਹੀਂ ਸੀ। ਇਸ ਤਰ੍ਹਾਂ ਰਸਤੇ ਦੇ ਵਿੱਚ ਹੀ ਗੁਰੂ ਮਹਾਰਾਜ ਨੇ ਇੱਕ ਛੋਟਾ ਜਿਹਾ ਵਿਚਾਰ ਰਹਿ ਗਈ ਜੀ ਕਿ ਪਾਣੀ ਮੰਗਿਆ, ਵੀ ਪਾਣੀ ਕਿਸੇ ਕੋਲ ਹੈ, ਕਿਸੇ ਕੋਲ ਨਹੀਂ ਸੀ ਪਾਣੀ, ਇਹ ਖਾਨੇ ਕੋਲ ਸੀ, ਕਹਿੰਦੇ ਪਾਣੀ ਦੀ ਲੋੜ ਹੈ ਸਾਨੂੰ ਅਤੇ ਹੈ। ਉਹ ਕਹਿੰਦਾ ਜੀ ਮੈਂ ਫਿਰ ਉਸ ਵੇਲੇ ਰੁਪਈਏ ਦੀ ਕੀਮਤ ਵੀ ਜ਼ਿਆਦਾ ਸੀ ਜਾਂ ਹੋਰ ਚੀਜ਼ ਸੀ, ਵੀ ਇੰਨੇ ਨੂੰ ਦਊਂਗਾ। ਕਹਿੰਦੇ ਚੰਗਾ, ਮਹਾਰਾਜ ਨੇ ਉਹ ਬਰਤਨ ਭਰਿਆ ਨੂੰ ਦਿੱਤਾ ਅਤੇ ਮਹਾਰਾਜ ਨੇ ਡੋਲ ਦਿੱਤਾ। ਫਿਰ ਦੂਜੀ ਵਾਰੀ ਕਹਿੰਦੇ ਹੁਣ ਤਾਂ ਇੰਨਾ ਲੁਗਣਾ ਹੋਰ ਦੁੱਗਣਾ, ਮਹਾਰਾਜ ਨੇ ਉਹ ਵੀ ਡੋਲ ਦਿੱਤਾ। ਮਹਾਰਾਜ ਕਹਿੰਦੇ ਅਸੀਂ ਤਾਂ ਇਸ ਦੇਸ਼ ਨੂੰ ਸੁਤੰਤਰ ਆਜ਼ਾਦ ਚਾਹੁੰਦੇ ਸੀ, ਵੀ ਇਹ ਕਿਸੇ ਦਾ ਡੰਡ ਨਾ ਭਰੇ, ਮਾਮਲਾ ਨਾ ਦੇਵੇ। ਹੁਣ ਤੁਸੀਂ ਜਿਹੜੇ ਸ਼ਲੋਕ ਧਰਤੀ ਦੇ ਉਹ ਅਧੀਨ ਰਹੋਗੇ ਅਤੇ ਮਾਮਲਾ ਦਿਆ ਕਰੋਗੇ, ਨਹੀਂ ਤਾਂ ਸੁਤੰਤਰ ਸੀ ਜਿਵੇਂ ਬਾਹੀਆ ਦੇਸ਼ ਸੀਗਾ। ਸੋ ਰਹੋ ਵਿਚਾਰ। ਫਿਰ ਇਹਨਾਂ ਨੇ ਆਪਣੇ ਜਿਹੜੇ ਮਹਾਂ ਸਿੰਘ ਸੀ ਉਹ ਕਹਿੰਦੇ ਵੀ ਇੱਥੇ ਠੀਕ ਹੈ, ਆਹ ਜਿਹੜੀ ਢਾਬ ਹੈ ਅਤੇ ਉਹਦੀ ਔਰ ਲੈ ਕੇ ਲੜਾਂਗੇ। ਉਧਰੋਂ ਵਜੀਦੇ ਦੀਆਂ ਵੀ ਫੌਜਾਂ ਪੂਰਾ ਇਹਨਾਂ ਦੇ ਨਾਲ ਸੀ, ਖੁਸ਼ਾਮਤੀ ਜੋ ਸੀ ਉਹਨੂੰ ਨਾਲ ਲੈਣਾ ਸੀ ਵੀ ਦੱਸ। ਅਤੇ ਇਹ ਆ ਕੇ ਕਹਿੰਦੇ ਹਾਂ, ਉਹ ਸਿੰਘਾਂ ਨੇ ਕੁਛ ਦੱਸਦੇ ਆਪਣੇ ਚਾਦਰੀ ਚੁੰਦਰੀ ਤਾਣ ਦਿੱਤੇ ਵੀ ਪਤਾ ਲੱਗੇ ਦੁਸ਼ਮਣ ਨੂੰ ਵੀ ਇੱਥੇ ਖੇਡ ਤੰਬੂ ਲਾਏ ਹੋਏ ਨੇ, ਬੇਰੀਆਂ ਬੇਰੀਆਂ ਦੇ ਉੱਤੇ ਪਾ ਕੇ ਅਤੇ ਅੱਗੇ ਨਾ ਜਾਣ। ਗੁਰੂ ਮਹਾਰਾਜ ਵੱਲ ਪਹਿਲਾਂ ਹੀ ਜੰਗ ਕਰੀ ਗਏ ਸੀ ਅਤੇ ਇਹਨ ਵੀ ਕਪੂਰੇ ਨੇ ਕਿਹਾ, ਉਹਨਾਂ ਨੇ ਵੀ ਗੋਲੀਆਂ ਗਾਲੀਆਂ ਚਲਾ ਦਿੱਤੀਆਂ ਜਦੋਂ ਨੇੜੇ ਫੌਜ ਇਹਦੀ ਆਈ, ਕਹਿੰਦੇ ਇੱਥੇ ਹੀ ਹੈ ਜੀ ਗੁਰੂ ਘਰ। ਉੱਥੇ ਜੰਗ ਸ਼ੁਰੂ ਹੋ ਗਿਆ, ਜੰਗ ਸ਼ੁਰੂ ਹੋ ਗਿਆ ਅਤੇ ਅੱਗੇ ਤੋਂ ਵੱਧ ਤੋਂ ਵੱਧ ਕੇ ਲੜੇ ਸਾਰੇ ਜਿੰਨੇ ਵੀ ਸ਼ਹੀਦ। ਅਤੇ ਇੱਧਰੋਂ ਮਹਾਰਾਜ ਨੂੰ ਪਤਾ ਲੱਗਿਆ ਵੀ ਇਹ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਅਤੇ ਜੰਗ ਜਾਂ ਹੋਰ ਚੀਜ਼ ਹੈ। ਅਤੇ ਉਸੇ ਵੇਲੇ ਗੁਰੂ ਮਹਾਰਾਜ ਵੀ ਉੱਥੋਂ ਉਹਨਾਂ ਨੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਇਹ ਤਾਂ ਸਾਰੇ ਸਿੰਘ ਉਸ ਵੇਲੇ ਸ਼ਹੀਦ ਹੋ ਗਏ ਅਤੇ ਗੁਰੂ ਮਹਾਰਾਜ ਨੇ ਇਹਦਾ ਵਜੀਦੇ ਦਾ ਜਿੱਥੇ ਸੀਗਾ ਇੱਕ ਭਤੀਜਾ ਅਤੇ ਇੱਕ ਭਾਣਜਾ ਸੀ, ਉਹ ਗੁਰੂ ਮਹਾਰਾਜ ਨੇ ਤੀਰ ਚਲਾ ਕੇ ਇੱਕ ਦੋਵੇਂ ਮਾਰਤੇ ਅਤੇ ਇਹਦਾ ਜਿਹੜਾ ਸੀ ਉਹ ਚੋਰਾ ਜਿਹਾ ਛੱਡਿਆ ਉੱਤੇ, ਉਹ ਤੀਰ ਮਾਰ ਕੇ ਇਹਦਾ ਕੁੱਲਾ ਲਾ ਕੇ ਛੱਡਤਾ। ਇਹਨੂੰ ਤਾਂ ਹੋਏ ਹੁਣ ਨਹੀਂ ਛੱਡਦੇ ਗੁਰੂ ਮਹਾਰਾਜ। ਕਪੂਰੇ ਨੂੰ ਕਹਿਣ ਲੱਗਾ ਵੀ ਹੋਰ ਇੱਥੇ ਕਿੰਨੇ, ਕਹਿੰਦੇ ਜੀ ਬਸ ਗੁਰੂ ਮਹਾਰਾਜ ਤਾਂ ਇੱਥੇ ਸਾਰੇ ਸ਼ਹੀਦ ਹੋਣ, ਵੀ ਇਸ ਇਹ ਤਰੀਕਾ ਕੀਤਾ ਵੀ ਇਹ ਭੱਜੇ। ਕਹਿੰਦੇ ਫਿਰ ਹੁਣ ਚੱਲੀਏ, ਮੋਰਚਾ ਤਾਂ ਫਤਿਹ ਹੋ ਗਿਆ ਅਤੇ ਗੁਰੂ ਸਾਹਿਬ ਵੀ ਸ਼ਹੀਦ ਹੋ ਗਏ ਹੋਣੇ ਹੋ ਗਏ, ਅਤੇ ਅਸੀਂ ਹੁਣ ਪਾਣੀ ਦੀ ਵੀ ਲੋੜ ਹੈ, ਪਾਣੀ ਅੱਗੇ ਅਸੀਂ ਕਿੰਨੀ ਦੂਰ ਆ ਗਏ, ਪਾਣੀ ਤਾਂ ਬਹੁਤ ਦੂਰ ਹੈ, ਕਈ ਕੁ ਹੱਥ ਵੀਹ ਕੋ ਤੇ ਹੋਊ ਜਾਵਰ ਪਿਛਲੇ ਪਾਸੇ ਦਸ ਪੋਤੇ ਹੈ। ਕਹਿੰਦੇ ਫਿਰ ਪਾਣੀ ਤੋਂ ਬਿਨਾਂ ਤਾਂ ਇੱਥੇ ਜਿਹੜੇ ਬਾਕੀ ਦੇ ਬਚਦੇ ਉਹ ਵੀ ਮਰ ਜਾਣਗੇ, ਘੋੜੇ ਵੀ ਮਰ ਜਾਣਗੇ, ਇਸ ਕਰਕੇ ਚਲੇ। ਇਹ ਤਾਂ ਇੱਥੋਂ ਚਲੇ ਗਏ। ਉੱਧਰ ਗੁਰੂ ਮਹਾਰਾਜ ਤੀਰ ਚਲਾਉਂਦੇ ਹੋਏ ਇੱਥੇ ਆ ਗਏ, ਜਿੱਥੇ ਉਹ ਆਪਣੇ ਵਣ ਹੈ, ਜਿੱਥੇ ਵੱਡਾ ਅਸਥਾਨ ਹੈ ਗੁਰੂ ਮਹਾਰਾਜ ਨੇ, ਭਾਈ ਮਹਾਂ ਸਿੰਘ ਜਿੱਥੇ ਹਾਲੇ ਪੂਰੇ ਤਾਂ ਨਹੀਂ ਇਸਦੇ ਸਵਾਸ ਵਗਦੇ ਹੀ ਸਨ, ਪਰ ਇਹਨੂੰ ਪੂਰੀ ਸੁਰਤ ਨਹੀਂ ਸੀ, ਬਹੁਤ ਜ਼ਖਮੀ ਹੋਇਆ ਸੀ। ਅਤੇ ਉੱਥੇ ਗੁਰੂ ਮਹਾਰਾਜ ਨੇ ਘੋੜਾ ਬੰਨਿਆ ਅਤੇ ਗੁਰੂ ਮਹਾਰਾਜ ਨੂੰ ਚੇਤੀ ਕਰ ਰਿਹਾ ਸੀ। ਗੁਰੂ ਮਹਾਰਾਜ ਨੇ ਆ ਕੇ ਇਸਦਾ ਸੀਸ ਚੌਂਕੜਾ ਮਾਰ ਕੇ ਆਪਣੇ ਚੌਂਕੜੇ 'ਤੇ ਰੱਖਿਆ ਅਤੇ ਜਿਸ ਵੇਲੇ ਇਹਦੇ ਵੱਲੇ ਨਿਗਾਹ ਕੀਤੀ ਭਾਈ ਮਹਾਂਸਿੰਘ ਮਹਾਂਸਿੰਘ, ਉਸੇ ਵੇਲੇ ਇਹਨੂੰ ਅੰਮ੍ਰਿਤ ਰੂਪ ਬਚਨਾਂ ਦੇ ਨਾਲ ਸੋਝੀ ਆ ਗਈ ਅਤੇ ਕਹਿੰਦੇ ਇਹ ਤਾਂ ਗੁਰੂ ਮਹਾਰਾਜ ਨੇ। ਕਹਿੰਦੇ ਮੰਗ ਵੀ ਜੋ ਕੁਛ ਮੰਗਣਾ ਹੈ, ਅਸੀਂ ਬਹੁਤ ਪ੍ਰਸੰਨ ਹਾਂ ਤੇਰੇ 'ਤੇ। ਕਹਿੰਦੇ ਜੀ ਕੋਈ ਲੋੜ ਨਹੀਂ ਮੈਨੂੰ ਕਿਸੇ ਚੀਜ਼ ਦੀ, ਵੀ ਆਪ ਜੀ ਦੀ ਕਿਰਪਾ ਹੈ, ਸਿੱਖੀ ਮੇਰੇ ਕੋਲ ਹੈ। ਅਤੇ ਕਹਿੰਦੇ ਨਹੀਂ ਜ਼ਰੂਰ ਮੰਗ। ਇਹਨੇ ਕਿਹਾ ਚੰਗਾ ਬਈ ਹੁਣ ਗੁਰੂ ਮਹਾਰਾਜ ਦੂਸਰੀ ਵਾਰੀ ਕਹਿੰਦੇ ਨੇ, ਦੂਸਰੀ ਵਾਰੀ ਕਿਹਾ ਵੀ ਜੇ ਤੂੰ ਚਾਹਵੇਂ ਤੇਰੀ ਚਾਰ ਯੁੱਗਾਂ ਦੀ ਉਮਰ ਕਰ ਦਿੰਦੇ, ਜੇ ਤੂੰ ਚਾਹਵੇਂ ਤਾਂ ਤੈਨੂੰ ਇੰਦਰ ਦਾ ਰਾਜ ਦੇ ਦਿੰਦੇ। ਕਹਿੰਦੇ ਜੀ ਕੋਈ ਲੋੜ ਨਹੀਂ। ਕਹਿੰਦੇ ਵੀ ਸਾਡਾ ਚਿੱਤ ਤਾਂ ਹੀ ਪ੍ਰਸੰਨ ਹੋਊਗਾ ਜੇ ਤੂੰ ਕੁਛ ਮੰਗੇਗਾ ਤਾਂ ਅਸੀਂ ਦਿਆਂਗੇ। ਕਹਿੰਦੇ ਹੁਣ ਗੁਰੂ ਮਹਾਰਾਜ ਪੂਰੇ ਪ੍ਰਸੰਨ ਨੇ। ਉਹ ਜਿਹੜਾ ਵਿਦਾਵਾ ਲਿਖਿਆ ਸੀ ਇਹਨਾਂ ਨੇ ਉੱਥੇ, ਉਹ ਕਾਗਜ਼ ਗੁਰੂ ਮਹਾਰਾਜ ਨੇ ਆਪਣੀ ਜੇਬ 'ਚ ਪਾਇਆ ਹੋਇਆ ਸੀ। ਅਤੇ ਕਈ ਜਿਹੜੇ ਲੋਕ ਨੇ ਸਾਡੇ ਸਿੱਖ ਸੰਗਤਾਂ ਵਿੱਚ ਪ੍ਰਚਾਰ ਕਰਦੇ ਨੇ ਜੀ ਅਨੰਦਪੁਰ ਸਾਹਿਬ ਤੋਂ, ਅਨੰਦਪੁਰ ਸਾਹਿਬ ਉੱਥੇ ਵਿਦਾਵਾ ਉਦੋਂ ਨਹੀਂ, ਉਦੋਂ ਤਾਂ ਭਗੌੜੇ ਹੋ ਕੇ ਆਏ ਸੀ। ਕਹਿੰਦੇ ਜੀ ਵੀ ਜੇ ਤੁਸੀਂ ਪ੍ਰਸੰਨ ਹੋ ਤਾਂ ਜਿਹੜੀ ਸਿੱਖੀ ਸਾਰੇ ਦੇਸ਼ ਦੀ ਖਾਰਜ ਕਰ ਦਿੱਤੀ ਉਹ ਟੁੱਟੀ ਗੰਢ ਦਿਓ। ਕਹਿੰਦੇ ਤੂੰ ਕੀ ਲੈਣਾ ਇਸ ਗੱਲ ਤੋਂ, ਜਿਹਨਾਂ ਦੀ ਟੁੱਟੀ ਟੁੱਟੀ ਤੂੰ ਆਪਣੇ ਵਾਸਤੇ? ਕਹਿੰਦੇ ਨਹੀਂ ਜੀ। ਫਿਰ ਗੁਰੂ ਮਹਾਰਾਜ ਨੇ ਕਿਹਾ, ਕਹਿੰਦੇ ਜੀ ਮੇਰੀ ਸਾਹਮਣੇ ਅੱਖਾਂ ਦੇ ਉਹ ਕਾਗਜ਼ ਕੱਢ ਕੇ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਜਿਹੜੇ ਬਚਨ ਨੇ, ਸਰਵ ਕਲਾ ਭਰਪੂਰ ਪਰ ਬਿਰਥਾ ਜਾਣਨ ਹਾਰ ਜਾ ਕੇ ਸਮੇਂ ਨੂੰ ਜੇ ਨਾਨਕ ਤਿਸ ਮਿਲਿਆ। ਅੱਗੇ ਅਸ਼ਵਦੀ ਟੂਟੀ ਗੰਢ ਨਿਹਾਰ ਗੁਪਾ ਸਰਬ ਜੀਆਂ ਆਪੇ ਪ੍ਰਤਾਪ, ਸਗਲ ਕੀ ਚਿੰਤਾ ਜਿਸ ਮਨ ਮਾਂ ਹੈ ਤਿਸਤੇ ਬਿਰਥਾ ਕੋਈ ਨਾ ਹੈ। ਇਹ ਸਾਰਾ ਪੜ੍ਹ ਕੇ ਤੇ ਪਾੜ ਦਿੱਤਾ। ਕਹਿੰਦੇ ਚੰਗਾ ਵੀ ਸਾਰੇ ਦੇਸ਼ ਦੀ ਟੁੱਟੀ ਜਿਹੜੀ ਉਹ ਗੰਢ ਦਿੱਤੀ। ਇਹਦੇ ਨਾਲ ਹੀ ਲੱਗਦਾ ਪ੍ਰਸੰਗ ਹੈ ਜਿਹੜੇ ਫਿਰ ਜਦੋਂ ਗੁਰੂ ਮਹਾਰਾਜ ਜੰਗ ਜੋ ਜਿੱਤ ਕੇ ਆਏ ਅਤੇ ਰਸਤੇ ਦੇ ਵਿੱਚ ਬਰਾੜਾ ਨੇ ਕਿਹਾ ਸਾਡੀ ਤਨਖਾਹਾਂ ਦਿਓ। ਮਹਾਰਾਜ ਕਹਿੰਦੇ ਅੱਗੇ ਜਾ ਕੇ ਦਿਆਂਗੇ, ਸੰਗਤਾਂ ਜਦੋਂ ਆਉਣਗੀਆਂ ਧੀਰਜ ਰੱਖੋ ਤੁਸੀਂ। ਇਹ ਕਹਿੰਦੇ ਇਹਨਾਂ ਦਾ ਕੀ ਪਤਾ ਹੈ, ਡਾਢੇ ਨੇ ਸ਼ਸਤਰਾਂ ਵਾਲੇ ਨਹੀਂ ਖੜ੍ਹੇ, ਅੱਗੇ ਡੱਲੇ ਦਾ ਇਲਾਕਾ ਲੱਗਦਾ ਹੈ, ਉਹ ਵੀ ਸਾਡੇ ਨਾਲ ਰੱਖਦਾ ਹੈ ਵੀ ਦੇਣੀ ਨਾ ਇਹ। ਕਹਿੰਦੇ ਨੇ ਇਹ ਤਾਂ ਇੱਥੇ ਹੀ ਲੜੇ। ਮਹਾਰਾਜ ਨੇ ਫਿਰ ਸਮਝਾਇਆ, ਇਹ ਨਾ ਸਮਝੇ ਅਤੇ ਕਹਿੰਦੇ ਲੈਣੇ ਹੈ। ਉਸ ਵੇਲੇ ਮਹਾਰਾਜ ਨੇ ਕਿਹਾ ਚੰਗਾ। ਉਸ ਵੇਲੇ ਤੀਰ ਚਲਾਇਆ, ਬੱਦਲਬਾਜੀ ਜੀ ਹੋ ਗਈ, ਗੜੇ ਪੈਣ ਲੱਗ ਪਏ ਬਹੁਤ ਜ਼ਿਆਦਾ, ਅਤੇ ਇਹ ਝਾੜਾਂ ਦੇ ਵਿੱਚ ਫਿਰ ਲੁੱਕ ਗਏ। ਕਹਿੰਦੇ ਆਓ ਲਓ ਹੁਣ, ਫਿਰ ਕਿੱਥੇ ਚਲੋ, ਹਟ ਗਈ। ਅਤੇ ਉਸ ਵੇਲੇ ਕਹਿੰਦੇ ਵੀ ਜਿਹੜਾ ਆਪਣੇ ਕੁਬੇਰ ਭੰਡਾਰੀ ਸੀ ਉਹ ਮਾਇਆ ਲੈ ਕੇ ਆ ਗਿਆ, ਸੋਨੇ ਨੇ ਹੋਰ ਸਾਰੀਆਂ ਚੀਜ਼ਾਂ। ਕਹਿੰਦੇ ਲਓ ਵੀ ਸਿੱਖੀ ਲੈਣੀ ਹੈ ਕਿ ਮਾਇਆ ਲੈਣੀ ਹੈ? ਕਹਿੰਦੇ ਸਿੱਖੀ ਫਿਰ ਵੇਖੀ ਜਾਊ, ਅਸੀਂ ਨੌਕਰੀ ਕੀਤੀ ਹੈ ਪਹਿਲਾਂ ਮਾਇਆ ਲਾ ਗਏ। ਕਹਿੰਦੇ ਨਹੀਂ, ਨਾਲੇ ਸਿੱਖ ਖਾਉਂਦੇ ਹੋ ਵੀ ਸਿੱਖੀ ਲੈਣੀ ਹੈ ਕਿ? ਇਹਨਾਂ ਨੇ ਸਾਰਿਆਂ ਨੇ ਫਿਰ ਕਹਿੰਦੇ ਹੁਣ ਲੈਣ ਤਾਂ ਲੱਗੀ ਹੀ ਹੈ ਮਾਇਆ, ਅਤੇ ਜੇ ਘਰ ਦੇ ਵਿੱਚ ਜੀ ਇੱਕ ਇੱਕ ਨੌਕਰ ਰੱਖ ਕੇ ਆਏ ਸੀ ਵੀ ਉਹ ਕੰਮ ਕਰੂਗਾ, ਕਦੇ ਰੱਖਿਆ ਨਾ ਰੱਖਿਆ, ਅਤੇ ਉਹਦੇ ਵੀ ਦਿਓ। ਮਹਾਰਾਜ ਢਾਲੇ ਭਰ ਭਰ ਕੇ ਦਿੱਤੇ। ਭਾਈ ਦਾਨ ਸਿੰਘ ਜਿਹੜਾ ਸੀ ਇਹਨੂੰ ਵੀ ਮਹਾਰਾਜ ਨੇ ਕਿਹਾ ਵੀ ਤੂੰ ਵੀ ਲੈ ਲਾ। ਕਹਿੰਦਾ ਜੀ ਮੈਨੂੰ ਤਾਂ ਸਿੱਖੀ ਚਾਹੀਦੀ ਹੈ। ਇਹਦਾ ਉਦੋਂ ਸਿਰ ਮੁੰਨਿਆ ਸੀ, ਦਾੜੀ ਰੱਖੀ ਸੀ, ਮੁਸਲਮਾਨਾਂ ਦੇ ਵਿੱਚ ਕੀ ਦਾੜੀ ਰੱਖਦੇ ਸਿਰ ਮੁੰਨਦੇ ਆ। ਅਤੇ ਇਹ ਕਹਿੰਦਾ ਮੈਨੂੰ ਸਿੱਖੀ, ਕਹਿੰਦੇ ਸਿੱਖੀ ਤੂੰ ਲੈਣੀ, ਤੂੰ ਆਪਣੇ ਭਾਈਚਾਰੇ ਨਾਲ ਰਲ ਮਾਇਆ ਲੈ ਲਾ। ਕਹਿੰਦੇ ਨਹੀਂ, ਕਹਿੰਦੇ ਮਹਾਰਾਜ ਕਹਿੰਦੇ ਚੰਗਾ ਕੇਸ ਰੱਖ ਅਤੇ ਆ ਔਗਣ ਛੱਡ ਜਿਹੜੇ ਤੇਰੇ ਵਿੱਚ ਹੋਰ ਹੈ ਖਾਣ ਪੀਣ ਦੇ। ਇਹ ਕਹਿੰਦੇ ਜੀ ਸਭ ਛੱਡੇ। ਫਿਰ ਇਹ ਕੇਸਾਂ ਦੇ ਵਿੱਚ ਇਹ ਕੇਸ ਹੋਈ ਰਹਿਣ ਦਿਓ, ਇਹ ਅਤੇ ਇਹ ਉਹ ਚ ਅੰਮ੍ਰਿਤ ਪਾਈਦਾ, ਸਭ ਕੁਛ ਹੋਈਦਾ। ਕਹਿੰਦਾ ਮੇਰੀ ਦਾੜੀ ਤੋਂ ਫੜ ਕੇ ਕੱਢ ਲਿਓ ਨਰਕਾਂ 'ਚੋਂ। ਮਹਾਰਾਜ ਕਹਿੰਦੇ ਇਹ ਨਹੀਂ ਗੱਲਾਂ ਹੁੰਦੀਆਂ, ਤਾਂ ਬਿਲਾਸ ਦੀਆਂ ਗੱਲਾਂ ਨੇ। ਫਿਰ ਦਾਨ ਸਿੰਘ ਵਾਲਾ ਪਿੰਡ ਹੈ, ਉੱਥੇ ਇਹਨੂੰ ਅੰਮ੍ਰਿਤ ਛਕਾਇਆ। ਉੱਥੇ ਮਹਾਰਾਜ ਦੇ ਬਚਨ ਹੋਏ ਵੀ ਮਹਾਂ ਸਿੰਘ ਨੇ ਮਾਤਾ ਭਾਗ ਕੌਰ ਨੇ ਇਹ ਮਾਝੇ ਦੀ ਟੁੱਟੀ ਗੰਢਤੀ ਅਤੇ ਮਾਲਵੇ ਦੀ ਜਿਹੜੀ ਸਿੱਖੀ ਉਹ ਦਾਨ ਸਿੰਘ ਨੇ ਰੱਖਦਾ, ਉਹਦਾ ਬੀਜ ਹੋਣਗੇ ਸਿੱਖ। ਇਸ ਕਰਕੇ ਬਹੁਤੇ ਤਾਂ ਮਾਇਆ ਵਾਲੇ ਹੀ ਆ ਜੀ, ਅਤੇ ਵਿੱਚ ਵਿੱਚ ਹੈਗੇ ਵੀ ਆ ਨਿਸ਼ਕਾਮ। ਇਸ ਤਰ੍ਹਾਂ ਹੀ ਅਨੰਦਪੁਰ ਸਾਹਿਬ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਨੇ ਪਰਖ ਕੀਤੀ ਸੀ, ਇੱਕ ਸਿੱਖ ਹੀ ਨਿਕਲਿਆ ਸੀ। ਫਿਰ ਅਸੀਂ ਪਰਖ ਕੀਤੀ, ਪੰਜ ਨਿਕਲੇ, ਅਤੇ ਹੁਣ ਕੋਈ 40 ਰਹਿ ਗਏ ਨੇ, ਹੁਣ ਸਿੱਖੀ ਦਾ ਬੀਜ ਰਹੂਗਾ। ਇਸ ਕਰਕੇ ਕੋਈ ਕੋਈ ਚਾਹੇ ਘਰਾਂ ਵਿੱਚ ਹੈ ਚਾਹੇ ਬਾਹਰ ਹੈ, ਸਿੱਖੀ ਦਾ ਬੀਜ ਹੈਗਾ, ਨਹੀਂ ਤਾਂ ਦੂਜੇ ਸਿੱਖ ਨਹੀਂ ਆ ਆਪਾਂ। ਕਹਿੰਦੇ ਹੁਣ ਤਾਂ ਹੀ ਅਸੀਂ ਆ ਸਿੱਖ ਚਲੇ, ਕੀ ਕਹਿੰਦੇ ਨੇ ਅਸੀਂ ਉਦੋਂ ਵੀ ਸੀਗੇ ਮਹਾਰਾਜ ਵੇਲੇ ਵੀ। ਕਹਿੰਦੇ ਉਦੋਂ ਜੇ ਸਨਮੁਖ ਹੁੰਦੇ ਤਾਂ ਫਿਰ ਤਾਂ ਮੁੜ ਕੇ ਨਾ ਆਉਂਦੇ। ਇਸ ਕਰਕੇ ਉਹ ਬਦਾਵੀ ਸਿੱਖ ਹੋਵਾਂਗੇ, ਮੁੜ ਮੁੜ ਕੇ ਆਈ ਜਾਂਦੇ, ਉਹ ਸਿੱਖੀ ਕਮਾਈ ਦੇ ਲਈ ਕਿਤੇ ਤਾਂ ਲੱਗੂਗਾ ਹੀ ਨਾ, ਨੇੜ ਹੋਵਾਂਗੇ। ਰਹੋ ਵਿਚਾਰ ਇਹ ਨਾਲ ਇਸ ਤਰ੍ਹਾਂ ਵੀ ਉੱਥੇ ਤਾਂ ਰੱਖੀ ਅਤੇ ਇਸ ਤਰ੍ਹਾਂ। ਫਿਰ ਗੁਰੂ ਮਹਾਰਾਜ ਜੀ ਨੇ ਉਸ ਜਗ੍ਹਾ 'ਤੇ ਵਰ ਦਿੱਤੇ, ਸੰਸਕਾਰ ਕੀਤਾ ਜੋ ਮੀਠਾ ਸਾਹਿਬ ਹੈ ਅਤੇ ਉਹ ਯਾਦਗਾਰਾਂ ਟਿੱਬੀ ਸਾਹਿਬ। ਅੱਜ ਦੇ ਦਿਹਾੜੇ ਬਹੁਤ ਸੰਗਤਾਂ ਜਾਂਦੀਆਂ ਨੇ, ਸੀ ਤਾਂ ਉਦੋਂ ਗਰਮੀ ਦਾ ਮੌਸਮ ਜਾਂ ਹੋਰ ਚੀਜ਼, ਅਤੇ ਇੱਥੇ ਗੁਰੂ ਮਹਾਰਾਜ ਨੇ ਕਿਹਾ ਵੀ ਜਿੱਥੇ ਦੇਖੋ ਵੀ ਜਿੱਥੇ ਕੋਈ ਇੱਕ ਕੋਈ ਨਿਸ਼ਕਾਮੀ ਤਪਸਵੀ ਕਈ ਸੈਂਕੜੇ ਵਰੇ ਤਪ ਕਰਦਾ ਰਹੇ ਅਤੇ ਉਹ ਮੁਕਤ ਬਣਿਆ ਜਾਂਦਾ। ਇੱਥੇ ਤਾਂ ਸਾਡੇ 40 ਸਿੰਘ ਜਿਹੜੇ ਨੇ ਉਹ ਉਹਨਾਂ ਨੇ ਸਭ ਕੁਝ ਕੁਰਬਾਨ ਕਰ ਦਿੱਤਾ ਗੁਰੂ ਤੋਂ, ਤਨ ਮਨ ਧਨ ਸਭ ਸਾਂਭ ਗੁਰੂ, ਅਤੇ ਇਸ ਕਰਕੇ ਉਹ ਮੁਕਤੇ ਦਾ ਨਾਮ ਮੁਕਤਸਰ ਸਾਹਿਬ ਹੋਊਗਾ। ਔਰ ਜਿਹੜਾ ਅੰਗੀਠਾ ਸਾਹਿਬ ਹੈ ਉੱਥੇ ਉਹਨਾਂ ਦਾ ਸੰਸਕਾਰ ਕੀਤਾ। ਔਰ ਇਸ ਤਰ੍ਹਾਂ ਇਹ ਪਰ ਇੱਥੇ ਮਾਘੀ ਜਿਹੜੀ ਹੈ ਉਹ ਦਿਹਾੜਾ ਇਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਇਆ ਕਰੂਗਾ, ਅਤੇ ਮੁਕਤਸਰ ਸਾਹਿਬ ਅਸਥਾਨ। ਇਉਂ ਇਹਦਾ ਸੰਖੇਪ ਦੇ ਨਾਲ ਪ੍ਰਸੰਗ ਹੈ ਗੁਰੂ ਘਰ ਦੇ ਵਿੱਚ ਵੀ ਮਾਘੀ ਕਿਉਂ ਪ੍ਰਸਿੱਧ ਹੈ। ਇਸ ਤਰ੍ਹਾਂ ਹੀ ਵਿਸਾਖੀ ਦਾ ਪ੍ਰਸੰਗ ਜਿਹੜਾ ਹੈ ਉਹ ਦਮਨਵੇਂ ਸਾਹਿਬ ਦੇ ਨਾਲ ਹੈ, ਅਤੇ ਠੀਕ ਹੈ ਚੜ੍ਹਦੇ ਤੋਂ ਚੜ੍ਹਦੇ ਅਸਥਾਨ ਨੇ। ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਹੈ, ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਹੋਲੇ ਮਹੱਲੇ ਦਾ ਹੈ। ਕਈ ਸਿੱਖ ਨਾਮ ਵਾਲੇ ਅਸਮਦਾਨਿਕ ਜਾਂ ਹੋਰ ਉਹ ਬਦਲਾਉਣਾ ਚਾਹੁੰਦੇ ਹੈ, ਉਹ ਐਂ ਹੋਵੇ ਜਾਂ ਤਰੀਕੇ ਹੀ ਬਦਲਾ ਦੇਈਏ ਹੋਰ ਹੋਵੇ, ਉਹਨਾਂ ਦੇ ਦਿਮਾਗਾਂ 'ਚ ਪਤਾ ਨਹੀਂ ਕੀ ਹੈ ਵੀ ਦਿਨ ਦਿਹਾੜੇ ਨੀਤ ਜਿਹੜੇ ਹੁਣ ਤੋਂ ਹੀ ਚਲੇ ਆਉਂਦੇ ਸੀ, ਅਤੇ ਉਹਨਾਂ ਨੂੰ ਵਿੱਚ ਵਿੱਚ ਹੈਗੇ ਆ ਕਹਿੰਦੇ ਮਾੜੀ ਗੱਲ ਕਰਦੇ ਹੈ। ਮੈਂ ਇਹ ਠੀਕ ਕਿਵੇਂ ਹੋਏ, ਠੀਕ ਕਿਵੇਂ ਹੋਣ? ਮੈਂ ਠੀਕ ਇਹ ਤਾਂ ਹੁੰਦੇ ਹੈ ਜਿਹੜੇ ਮੈਂਬਰ ਨੇ ਨਾ ਉਹ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੂੰ ਤੁਸੀਂ ਚੰਗੇ ਭੇਜੋ ਖਿਆਲਾਂ ਵਾਲੇ, ਉਹਨਾਂ ਨੇ ਪ੍ਰਧਾਨ ਬਣਾਉਣੇ ਆ, ਉਹ ਉੱਥੇ ਬੋਲਦੇ ਨਹੀਂ ਆਪਣੀਆਂ, ਜਾਂ ਮਾਇਆ ਦੀ ਲਪੇਟ ਵਿੱਚ ਆ ਜਾਂਦੇ ਜਾਂ ਕੋਈ ਹੋਰ ਆਪਣੇ ਕੰਮ ਸਾਰਨ ਦੇ ਵਿੱਚ ਆ ਜਾਂਦੇ ਆ। ਕਹਿੰਦੇ ਜੀ ਇਹ ਤਾਂ ਮੁਸ਼ਕਿਲ ਹੈ, ਜਿਹੜੇ ਸਿੱਖ ਕਹਿੰਦੇ ਵੀ ਮੈਂਬਰ ਤਾਂ ਨਹੀਂ ਬਦਲੇ ਜਾ ਸਕਦੇ, ਕਿਉਂ? ਅਗੇ ਚੰਗਾ ਕੋਈ ਗੁਰਮੁਖ ਸਿੱਖ ਤੁਸੀਂ ਖੜਾ ਕੇ ਦੇਖ ਲਓ, ਉਹਨੂੰ ਵੋਟਾਂ ਪਾਓ ਅਤੇ ਇੱਕ ਪਾਸੇ ਵਿਭਾਜਨ ਹੋਵੇ ਅਤੇ ਉਹਨੂੰ ਲੋਕ ਵੋਟਾਂ ਪਾਉਣਗੇ, ਮੈਂ ਬਸ ਫਿਰ ਤਾਂ ਠੀਕ ਹੈ, ਕੋਈ ਸਮਾਂ ਹੈ, ਕੋਈ ਸਮਾਂ ਆਊਗਾ ਜੋ ਉਸ ਵੇਲੇ ਫਿਰ ਇਸ ਤਰ੍ਹਾਂ ਵੀ ਵਿਚਾਰ ਹੋ ਜਾਂਦੀ ਹੈ। ਇਸ ਕਰਕੇ ਬਾਣੀ ਤੇ ਵੀ ਉਹ ਦੂਜਿਆਂ ਕੌਮਾਂ ਨਾਲ ਤਾਂ ਹੁੰਦਾ, ਇਹਨਾਂ 'ਚ ਪਾਠਕ ਪਾਓ, ਇਹਨਾਂ ਦੀ ਨਿਸ਼ਚਾ ਗਰਾਓ ਕਿ ਪਸੌੜੀਏ ਉਠਾ ਤੇ, ਹੋਰ ਉਠਾ ਤੇ ਮਾਇਆ ਦੇ ਕੇ, ਅਤੇ ਉਹਨਾਂ ਨੇ ਅੰਸਾ ਇਸ ਕਰਕੇ ਬਾਣੀ ਕੱਢੇ। ਚਲੋ ਜਿੱਥੇ ਜਿੱਥੇ ਕੋਈ ਹੈਗਾ ਉੱਥੇ ਉੱਥੇ ਸਥਾਨ 'ਤੇ ਆਪਣੇ ਨਿਸ਼ਚੇ ਨਾਲ ਬਾਣੀ ਵੀ ਗੁਰੂ ਪੂਰੇ ਪੜ੍ਹਦੇ ਨੇ, ਅਭਿਆਸ ਵੀ ਕਰਦੇ ਨੇ, ਸ਼ੁਭ ਗੁਣਾਂ ਨੂੰ ਵੀ ਧਾਰਨ ਕੀਤਾ ਹੋਇਆ ਹੈ, ਨਾਮ ਦੀਆਂ ਵਸਤਾਂ ਵੀ ਨੇ, ਸਭ ਕੁਝ ਹੀ ਹੈ। ਸੋ ਹੋਂ ਕੁਰਬਾਨੇ ਜਾਉਂ, ਮਿਹਰਬਾਨਾ ਹੋਂ ਕੁਰਬਾਨੇ ਜਾਉਂ, ਹੋਂ ਕੁਰਬਾਨੇ ਜਾਉਂ, ਅਤੇ ਨਾ ਕਿ ਲੈਣ ਤੇਰਾ ਨਾਮ, ਉਹਨਾਂ ਤੋਂ ਸਦਾ ਸਦਾ ਹੀ ਕੁਰਬਾਨ ਲੈ। ਜੋ ਇਹ ਮਾਘ ਦਾ ਮਹੀਨਾ ਪਹਿਲਾਂ ਤਾਂ ਪ੍ਰਸਿੱਧੀ ਨਾਲ ਚੜਿਆ ਹੁੰਦਾ ਹੈ, ਉਸ ਜੋ ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ ਦਿੱਤੇ ਨੇ ਉਹਨਾਂ ਦੀ ਰਲ ਮਿਲ ਕੇ ਵਿਚਾਰ ਕਰ ਲਈਏ।
ਮਾਘ ਮੱਜਣ ਸੰਗ ਸਾਧੂਆ ਤੂੜੀ ਕਰ ਇਸ਼ਨਾਨ,
ਕਿ ਮਾਘ ਮੱਜਣ ਸੰਗ ਸਾਧੂ, ਮੱਜਣ ਅਤੇ ਇਸ਼ਨਾਨ ਹੈ ਨੇੜੇ ਨੇੜੇ, ਪਰ ਥੋੜ੍ਹਾ ਜਿਹਾ ਫਰਕ ਹੈ। ਮੱਜਣ ਹੁੰਦਾ ਹੈ ਕੋਈ ਦਿਨ ਦਿਹਾੜਾ, ਜਿਸ ਤਰ੍ਹਾਂ ਕੁਰੂਕਸ਼ੇਤਰ ਦੇ ਵਿੱਚ ਜਾਨੀ ਕਿਤੇ ਉੱਥੇ ਪੁਰਬ ਦਾ ਦਿਹਾੜਾ ਕਹਿੰਦੇ, ਅਪੂਰਬ ਖਾਸ ਮਨਾਉਟ ਵਾਲਾ, ਉੱਥੇ ਜਿੱਥੇ ਲੋਕਾਂ ਦੀ ਇਕੱਤਰ ਹੋਵੇ ਉਹਨੂੰ ਤਾਂ ਮੱਜਣ ਕਹਿੰਦੇ, ਇਸ਼ਨਾਨ ਆਮ ਇਸ਼ਨਾਨ ਹੀ ਹੈ। ਮਾਘ ਮੱਜਣ ਸਿੰਘ ਸਾਧੂ ਨੂੰ ਮਾਘ ਦੇ ਮਹੀਨੇ ਵਿੱਚ ਲੋਕ ਕਹਿੰਦੇ ਵੀ ਠੀਕ ਹੈ, ਇਸ਼ਨਾਨ ਕਰਨਾ ਚਾਹੀਦਾ ਹਮੇਸ਼ਾ ਹੀ, ਕਿਉਂ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਉਹ ਹਮੇਸ਼ਾ ਉੱਠ ਕੇ ਇਸ਼ਨਾਨ ਕਰੇ, ਅਭਿਆਸ ਕਰੇ, ਬਾਣੀ ਪੜ੍ਹੇ, ਸੇਵਾ ਕਰੇ, ਧਰਮ ਦੀ ਕਿਰਤ ਕਰੇ। ਮਾਘ ਮੱਜਣ ਸੰਗ ਸਾਧੂ ਤੂੜੀ ਕਰ ਇਸ਼ਨਾਨ, ਨਾਲ ਤੂੜੀ ਆ ਗਈ, ਕਹਿੰਦੇ ਇਸ਼ਨਾਨ ਕਰੋ। ਅਤੇ ਐਸੇ ਜਿਹੜੇ ਪੁਰਬ ਦਾ ਦਿਹਾੜਾ ਹੈ ਮੱਜਣ, ਇਹਦੇ 'ਤੇ ਜ਼ਿਆਦਾ ਇਕੱਤਰਤਾ ਦੇ ਵਿੱਚ ਫਲ ਦੱਸਿਆ, ਕਿਉਂਕਿ ਗੁਰਮੁਖ ਸਾਧੂ ਸਨਮੁਖ ਦੇ ਪਰਮੇਸ਼ਰ ਉਹ ਇਕੱਤਰ ਹੁੰਦੇ, ਉਹਨਾਂ ਵਿੱਚ ਬਹੁਤ ਲਾਭ ਹੁੰਦਾ। ਅਤੇ ਨਿਰਾ ਇਸ਼ਨਾਨ ਦੇ ਨਾਲ ਠੀਕ ਸਵਸਥ ਹੋ ਜਾਂਦਾ ਸਰੀਰ, ਮੈਲ ਲੈ ਜਾਂਦੀ ਹੈ, ਪਰ ਅੰਦਰਲੀਆਂ ਜਿਹੜੀਆਂ ਮੈਲਾਂ ਨੇ ਉਹ ਸਾਧ ਸੰਗਤ ਕਰੇ, ਗੁਰੂ ਕੀ ਸ਼ਰਨ ਲਏ, ਸਿੱਖਿਆ ਨੂੰ ਮੰਨੇ, ਅਤੇ ਫਿਰ ਮੈਲਾਂ ਦੂਰ ਹੋ ਕੇ ਹਿਰਦਾ ਸ਼ੁੱਧ ਹੋ ਕੇ, ਅਤੇ ਉਹ ਜਿਹੜੇ ਮਨ ਹੈ ਸ਼ਬਦ ਦੇ ਨਾਲ ਜੁੜੇ ਹੋਏ, ਸ਼ਬਦ ਜਿਹੜਾ ਹੈ ਉਹ ਅੰਤਰੀ ਆਤਮਾ ਸਾਕਸ਼ੀ ਰੂਪ ਅਤੇ ਪਰਮਾਤਮ ਸਰੂਪ ਦੇ ਵਿੱਚ ਅਪੇਸ਼ ਕਰ ਦਿੰਦਾ ਹੈ। ਅਤੇ ਬਾਹਰ ਵੀ ਉਹੀ ਸੋ ਅੰਤਰ ਸੋ ਬਾਹਰ, ਇਹਨਾਂ ਨੂੰ ਘੱਟ ਘੱਟ ਵਿਆਪ ਰਿਹਾ ਭਗਵੰਤ, ਘਟਾ ਘਟਣ ਦੇ ਵਿੱਚ ਵੀ ਉਹਦੇ ਅੰਦਰ ਹਉਮੈ ਹੋਣੇ ਕਰਕੇ ਜੀਵਾਤਮਾ ਹੈ, ਜੇ ਹਉਮੈ ਦੂਰ ਹੋ ਗਈ ਤਾਂ ਉਹੀ ਹੋ, ਇਹ ਤਾਂ ਸਹੀ ਲਿਖਿਆ, ਜੇ ਕੋਈ ਤਬ ਉਹੀ ਹੋ, ਇਹ ਨਾ ਹੋਈ, ਇਹ ਜੀਵ ਭਾਵ ਨਹੀਂ ਉੱਥੇ ਹੁੰਦਾ, ਵੀ ਪਰਮਾਤਮ ਸਰੂਪ ਹੀ ਹੁੰਦਾ। ਜਿਸ ਤਰ੍ਹਾਂ ਵੀ ਉਹ ਜਿਹਨਾਂ ਦੀ ਅਵਸਥਾ ਹੈ ਵੀ ਉਹ ਪਰਮੇਸ਼ੁਰ ਆਪ ਹੀ ਬੋਲਦਾ, ਆਪ ਹੀ ਸੁਣਦਾ, ਐਸੀਆਂ ਅਵਸਥਾ ਵੀ ਸ਼ਬਦਾਂ ਦੇ ਅੰਦਰ ਜ਼ਿਕਰ ਕੀਤੀਆਂ ਹੋਈਆਂ ਨੇ। ਮਾਘ ਮੱਜਣ ਸੰਗ ਸਾਧੂਆ ਤੂੜੀ ਕਰ ਇਸ਼ਨਾਨ, ਵੀ ਇਸ਼ਨਾਨ ਕਰੋ ਅਤੇ ਸਾਧ ਸੰਗਤ ਕਰੋ, ਅਤੇ ਨਾਲ ਫਿਰ ਵੀ ਤੂੜੀ ਜਿਹੜੀ ਤੂੜ ਬਣ ਕੇ ਸਾਧ ਸੰਗਤ ਦੇ ਵਿੱਚ ਸੇਵਾ ਕਰੋ, ਤੱਪੜ ਝਾੜ ਵਿਛਾਏ ਤੂੜੀ ਨਾਇਆ, ਨਾਉਣ ਦਾ ਰੂੜੀ ਬਿਰਤੀ ਦੁਆਰਾ ਜੇ ਅਰਥ ਕਰਾਂਗੇ ਤਾਂ ਉਹ ਨਹੀਂ ਠੀਕ ਹੋਊਗਾ। ਇੱਥੇ ਲਕਸ਼ਣਾਂ ਦੁਆਰਾ ਵੀ ਉਹਦੇ ਨਾਲ ਪਵਿੱਤਰਤਾ ਹੁੰਦੀ, ਇਸ਼ਨਾਨ ਦੇ ਨਾਲ ਉਹਦੇ ਨਾਲ ਚੂਰ ਬਣ ਕੇ ਸੇਵਾ ਕਰਾਂਗੇ ਨਿਮਰਤਾ ਗਰੀਬੀ ਦੇ ਸਹਿਤ, ਅਤੇ ਜਿਹੜਾ ਸਰੀਰ ਦੀ ਪਾਪਾਂ ਦੀ ਮੈਲ ਲੈ ਜਾਊਗੀ ਅਤੇ ਮਨ ਦੇ ਵਿੱਚ ਜਿਹੜੇ ਸੰਕਲਪ ਵਿਕਾਰਾਂ ਦੇ ਉਹਨਾਂ ਦੀ ਮੈਲ ਲੈ ਜਾਊਗੀ। ਅਤੇ ਨਾਲ ਇਸ ਦੇ ਵਿੱਚ ਇਹ ਸਾਧ ਸੰਗਤ ਹੈਗੇ, ਸਾਧ ਆ ਗਈ ਫਿਰ ਗੁਰੂ ਵੀ ਆ ਗਏ। ਅਖੀਰਲੀ ਪੰਕਤੀ ਜਨ ਪੂਰਾ ਗੁਰ ਮਿਹਰਬਾਨ, ਇਸ ਕਰਕੇ ਸਾਧ ਸੰਗਤ ਨੇ ਗੁਰੂ ਦੇ ਨਾਲ ਜੋੜ ਦੇਣਾ ਹੈ, ਗੁਰੂ ਨੇ ਪਰਮੇਸ਼ਰ ਦੇ ਨਾਲ ਜੋੜ ਦੇਣਾ। ਮਾਘ ਮਜਨ ਸੰਗ ਸਾਧੂ, ਫਿਰ ਸਾਧੂਆਂ ਦੀ ਸੰਗਤ ਕਰੋ, ਉੱਥੇ ਵਿਚਾਰ ਹੁੰਦੀ ਹੈ। ਚਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ, ਸਹਿਜੇ ਹੀ ਹਰ ਨਾਮ ਲਿਓ ਹਰ ਤੱਤ ਨਖੋਈਏ। ਮਾਘ ਮਜਨ ਸੰਗ ਸਾਧੂਆ, ਤੂੜੀ ਕਰ ਇਸ਼ਨਾਨ, ਐਸਾ ਇਸ਼ਨਾਨ ਬਾਹਰ ਵੀ ਕਰਨਾ ਹੈ ਅਤੇ ਅੰਤਰ ਆਤਮੇ ਵੀ ਉਸਦਾ ਇਸ਼ਨਾਨ ਜਿਹੜਾ ਹੈ, ਉਸਦੀ ਹਉਮੈ ਦੀ ਮੈਲ ਦੂਰ ਹੋਣੀ ਹੈ, ਮਨ ਦੇ ਸੰਕਲਪਾਂ ਦੀ ਦੂਰ ਹੋਣੀ ਹੈ, ਚਿੱਤ ਦੀ ਚਿਤਨੀਆਂ ਦੀ ਦੂਰ ਹੋਣੀ ਹੈ। ਇਹ ਸਾਰੀਆਂ ਮੈਲਾਂ ਜਿਹੜੀਆਂ ਨੇ ਇਹ ਫਿਰ ਰਹਿ ਕੇ ਸ਼ੁੱਧ ਹੋ ਜਾਊਗੀ। ਪਰ ਜੇ ਕਰਦਿਆਂ ਇਹ ਯਤਨ ਕਰਨਾ ਆਪ, ਗੁਰੂ ਦਾ ਹੁਕਮ ਹੈ ਅਤੇ ਗੁਰੂ ਦੀ ਪੂਰੀ ਮਿਹਰਬਾਨੀ ਦੇ ਨਾਲ ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਫਿਰ ਨਿਹਾਲ ਕਰ ਦੇਣਗੇ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰ ਹੀ ਨਦਰ ਨਿਹਾਲ।
ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ।
ਹਰ ਕਾ ਨਾਮ ਧਿਆਏ ਸੁਣ, ਇੱਕ ਇੱਕ ਪੰਕਤੀ ਦੇ ਵਿੱਚ ਰਹੱਸ ਭਰੇ ਹੋਏ ਨੇ ਅਤੇ ਸੰਗਤ ਦੇ ਵਿੱਚ ਹਰ ਕਾ ਨਾਮ, ਉਹਨਾਂ ਨੂੰ ਤਾਂ ਸੁਣਾਉਣਾ ਵੀ ਧਿਆ ਉਹਨੂੰ ਅਤੇ ਸੁਣ। ਸਭਨਾਂ ਨੂੰ ਕਰ ਦਾਨ ਅਤੇ ਧਰਮ ਦੀ ਕਿਰਤ ਕਰ ਆਪਣੇ ਘਰਾਂ ਦੇ ਵਿੱਚ ਅਤੇ ਉਸਦੇ ਵਿੱਚ ਬਿਨਾਂ ਵਿਤਕਰੇ ਤੋਂ, ਅਤੇ ਭੁੱਖੇ ਨੂੰ ਨੰਗੇ ਨੂੰ ਕੋਈ ਵੀ ਹੋਵੇ ਲੋੜਵੰਦ ਹੈ ਉਹਨਾਂ ਨੂੰ ਦੇਣਾ ਕਰ, ਵਸਤੂ ਜੈਸੀ ਤੇਰੀ ਸ਼ਕਤੀ ਹੈ ਸਭਨਾਂ ਨੂੰ ਕਰਦਾ। ਅਤੇ ਜਾਂ ਇਹ ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਿਹੜੇ ਅਧਿਕਾਰੀ ਹੋਣ, ਜੋ ਵੀ ਅਧਿਕਾਰੀ ਹੋਣ, ਵੀ ਦੱਸੋ ਜੀ ਮੈਂ ਕਿਵੇਂ ਕਰਾਂ, ਕੋਈ ਆਇਆ ਕੋਈ ਹੁਣ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀ ਉਹ ਆਸ਼ਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ। ਇਹ ਗੁਰਸਿੱਖ ਜਿਹੜਾ ਹਾਲੇ ਜਿਹਦੀ ਤਾਂ ਵਾਹਿਗੁਰੂ ਦੀ ਮਿਹਰ ਹੈ, ਉਹ ਗੁਰੂ ਕੀ ਸਿੱਖਿਆ ਲੈ ਕੇ ਮੰਨਣ ਕਰ ਰਿਹਾ ਅਤੇ ਉਹਦੇ ਕੋਲ ਆ ਗਿਆ ਜੀ ਤੁਸੀਂ ਦੱਸੋ। ਉਹ ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੁਕਾਰ ਕਮਾਏ ਜੀ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਲ ਜੀਵੇ, ਕਿਉਂ ਪਾਵੇ ਹਰ ਦਰਸਾਵ ਦਾ ਨ ਲੱਗੇ ਤੱਤੀ ਬਾਂ ਜੀ। ਇਹ ਹੈ ਗੁਰਸਿੱਖ ਦਾ ਪ੍ਰੇਰਣਾ ਕਰਨੀ, ਗੁਰੂ ਦੀ ਸ਼ਰਨ ਦੇ ਵਿੱਚ ਲਿਆਉਣਾ ਜਾਂ ਵਿਚਾਰ ਪਰਸਪਰ ਕਰਨੀ ਭਾਈ ਰੂਪ ਦੇ ਵਿੱਚ। ਇਹ ਨਹੀਂ ਵੀ ਉਹ ਆਪ ਵੱਡਾ ਸੰਤ ਬਣ ਕੇ ਜਾਂ ਸੇਵਕ ਬਣਾਉਣੇ ਅਤੇ ਫਿਰ ਉਹਦਾ ਜੀ ਇਹ ਛੋਟੇ ਸੇਵਕ ਨੇ ਜੀ ਇਹ ਵੱਡੇ ਗੁਰੂ ਜੀ ਉਹਦੀ ਵੀ ਲਓ। ਸਭਨਾਂ ਨੂੰ ਕਰਦਾ, ਇਸ ਤਰ੍ਹਾਂ ਉਸ ਦੀ ਜਿਹੜੀ ਵਿਚਾਰ ਰੂਪੀ ਹੈ, ਤਰੀਕਾ ਹੈ, ਉਹ ਸਾਰਿਆਂ ਨੇ ਚਾਹੇ ਉਹ ਪ੍ਰੇਰਣਾ ਕਰਨੀ, ਉਹਦੇ ਗੁਰੂ ਕੀ ਸ਼ਰਨ ਦੇ ਵਿੱਚ ਲਿਜਾਣਾ। ਹਰ ਕਾ ਨਾਮ ਧਿਆਏ ਸੁਣ, ਪਹਿਲਾਂ ਸੁਣੇ ਵੀ ਫਿਰ ਉਹ ਤਾਂ ਔਖਾ ਹੈ, ਜਿਹੜਾ ਸੁਣਨਾ ਸੁਣੇ ਸਿੱਧ ਪੀਰ ਸੁਰਨਾਥ, ਉਹਦੇ ਨਾਲ ਫਿਰ ਉਹ ਅੱਗੇ ਜਾ ਕੇ ਅਵਸਥਾ ਅਖੀਰਦੇ ਹੋ ਜਾਂਦੀਆਂ ਨੇ ਮੰਨਣ ਕਰਦਿਆਂ ਹੋਇਆਂ। ਫਿਰ ਉਹ ਹੀ ਸਰਵਣ ਹੈ ਇਕੱਠ ਚਿੰਨ੍ਹਾਂ ਦੁਆਰਾ ਜਾਂ ਲਿੰਗਾਂ ਦੁਆਰਾ ਉਪਕਰਮ ਉਪਸਹਾਰ ਅਪੂਰਵਤਾ। ਹਾਂਜੀ,
ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ।
ਇਸ ਤਰ੍ਹਾਂ ਜਨਮਾਂ ਦੇ ਜਿਹੜੇ ਪਾਪਾਂ ਦੇ ਕਰਮਾਂ ਦੀ ਮੈਲ ਲੱਗੀ ਹੋਈ ਹੈ, ਜਨਮ ਕਰਮ ਮਲ ਉਤਰੈ ਉਹ ਲੈ ਜਾਏਗੀ ਤੇਰੀ, ਅਤੇ ਮਨ ਤੇ ਜਾਏ ਗੁਮਾਨ। ਅਤੇ ਸਾਧ ਸੰਗਤ ਕਰਦੇ ਹਾਂ ਵਿਚਾਰ ਪੂਰਵਕ, ਗੁਰੂ ਸਾਹਿਬ ਜੀ ਵਿਵੇਕ ਆਉਣੇ ਕਰਕੇ ਹੰਕਾਰ ਵੀ ਜਿਹੜਾ ਚਲੇ ਜਾਏਗਾ, ਵੀ ਨਾ ਤਾਂ ਤਨ ਹੀ ਹੈ, ਸਭ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ ਅਤੇ ਉਸ ਹੀ ਦੀ ਕਿਰਪਾ ਦੇ ਨਾਲ ਇਹ ਸਭ ਕੁਛ ਹੋ ਰਿਹਾ ਹੈ, ਇਸ ਤਰ੍ਹਾਂ ਫਿਰ ਉਹਦਾ ਹੰਕਾਰ ਵੀ ਨਹੀਂ ਹੋਵੇਗਾ। ਨਹੀਂ ਤਾਂ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਬਾਰ, ਜੇ ਇਕੱਲਾ ਉਹ ਤੁਸੀਂ ਕਰੋਗੇ ਤੀਰਥਾਂ ਦੇ ਉੱਤੇ ਜਾਂ ਹੋਰ ਚੀਜ਼ ਹੈ, ਸੰਗਤ ਨਾ ਕਰੋਗੇ, ਸੰਗਤ ਦਾ ਹੀ ਮਹਾਤਮ ਹੈ, ਇਹ ਗੁਰੂ ਦੀ ਸ਼ਰਨ ਨਾ ਲਵੋਗੇ, ਫਿਰ ਉਹ ਨਾਨਕ ਨੇ ਫਲ ਜਾਤ ਦੇ ਜਿਉਂ ਪੁੰਚਰੀ ਸਦਾਨ, ਜਿਉਂ ਹਾਥੀ ਕਹਿੰਦੇ ਨਵਾ ਦਿਓ ਉਹ ਬਾਹਰ ਆ ਕੇ ਫੁੰਕਾਰੇ ਮਾਰ ਕੇ ਹੋਰ ਮਿੱਟੀ ਘੱਟਾ ਉੱਤੇ ਪਾ ਲੈਂਦਾ ਹੈ, ਸਗੋਂ ਹਾਲੇ ਸੁੱਕਾ ਹੋਵੇ ਤਾਂ ਘੱਟਾ ਲੱਗੂਗਾ ਘੱਟ, ਅਤੇ ਗਿੱਲਾ ਹੋਵੇ ਤਾਂ ਹੋਰ ਜੰਮ ਜਾਊਗਾ। ਉਸ ਨੂੰ ਹੋਰ ਹੰਕਾਰ ਹੋ ਜਾਊਗਾ ਨਹਾਉਣ ਧੋਣ ਦਾ ਵੀ। ਚਲੋ ਮਨ 'ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀ ਹੈ,
ਕ੍ਰੋਧ ਨਾ ਮੋਹੀ ਹੈ ਬਿਨਸਾ ਲੋਭ ਸਵਾਨ।
ਅਤੇ ਜਿਹੜੇ ਕਾਮ ਨੇ ਪ੍ਰਬਲ ਹੋਣਾ ਹੈ ਇਹਦੇ ਫੁਰਨੇ, ਕਾਮ ਕ੍ਰੋਧ, ਕ੍ਰੋਧ ਨੇ ਤਾਂ ਕ੍ਰੋਧ ਅਗਨ ਕ੍ਰੋਧ ਚੰਡਾਲ ਉਹ ਤਾਂ ਅੱਗ ਲਾ ਲੈਂਦਾ ਹੈ, ਅਤੇ ਮੋਹ ਜਿਹੜਾ ਹੈ ਉਹ ਸਾਰਿਆਂ ਨੂੰ ਬਹੁਤ ਕਰੀ ਫਿਰਦਾ। ਵੀ ਸੌਮੇ ਤਾਂ ਇਸਦਾ ਮੂਲ ਹੀ ਹੈ, ਪਹਿਲਾਂ ਮੈਂ ਹੁੰਦਾ ਹੈ ਜੀਵ ਆਤਮਾ ਜਾਂ ਹੋਰ ਜੀਵ ਦਾ ਉਸ ਕਾਮ ਕ੍ਰੋਧ ਲੋਭ ਜਿਹੜਾ ਹੈ ਇਹ ਦੁਨੀਆਂ ਦੇ ਵਿੱਚ ਪਦਵੀ ਦਾ, ਵੀ ਮੇਰੀ ਵੱਡੀ ਪਦਵੀ ਹੋਵੇ, ਮੇਰੇ ਕੋਲ ਮਾਇਆ ਜ਼ਿਆਦਾ ਹੋਵੇ। ਇਹ ਸਾਰਾ ਸੰਸਾਰ ਹੀ, ਚਾਹੇ ਕਿੰਨਾ ਹੀ ਕਿਸੇ ਕੋਲ ਪਦਾਰਥ ਹੈ ਆਪਣਾ ਰਾਜ ਵੀ ਹੋ ਕਹਿੰਦੇ ਮੇਰਾ ਹੋਰ ਹੋ ਜਾਏ, ਮੇਰੀ ਵੱਡੀ ਪਦਵੀ ਹੋ ਜਾਏ। ਜਿਸ ਤਰ੍ਹਾਂ ਅਮਰੀਕਾ ਉਹ ਕਹਿੰਦੇ ਇਸ ਵੇਲੇ ਉਹ ਕਹਿੰਦਾ ਮੇਰੇ ਕੋਲ ਉਹ ਵੀ ਇਲਾਕਾ ਆ ਜਾਏ, ਉਹ ਵੀ ਆ ਜਾਏ, ਸਾਰਾ ਤੇਲ ਮੇਰੇ ਕੋਲ ਹੀ ਇਕੱਠਾ ਹੋ ਜਾਏ, ਸਾਰਾ ਮਾਇਆ ਮੇਰੇ ਕੋਲ ਹੀ ਹੋ ਜਾਏ। ਕਿਉਂ ਕਾਮ ਕ੍ਰੋਧ ਨਾ ਮੋਹੀਏ ਬਿਨਸੈ ਲੋਭ ਸਵਾਨ। ਇਹ ਜਿਵੇਂ ਕਈ ਕੁੱਤੇ ਤਾਂ ਹੁੰਦੇ ਆ ਕਈ ਐਸੇ ਜਿਹੜੇ ਉਹ ਹਰੇਕ ਥਾਂ ਹੀ ਮੂੰਹ ਪਾਉਂਦੇ ਫਿਰਦੇ ਆ, ਉਹ ਨਹੀਂ ਯੋਗ ਯੋਗ ਦੇਖਦੇ ਹੀ ਨਹੀਂ, ਪਰਾਇਆ ਹੱਕ ਜਾਂ ਦੂਸਰਾ ਜਾਂ ਵੀ ਹਾਂ ਇਹਦੀ ਚੀਜ਼ ਬਣਦੀ ਹੈ, ਉਹ ਵੀ ਕੁੱਤੇ ਵਾਂਗੂ ਹਰੇਕ ਦੀ ਚੀਜ਼ ਹੀ ਕਹਿੰਦੇ ਵੀ ਉਹਨੂੰ ਅਪਵਿੱਤਰ ਕਰੀ ਜਾਂਦੇ ਹੈ, ਪਵਿੱਤਰ ਵੀ ਨਾ ਉਹਨਾਂ ਨੂੰ ਇਸ ਯੋਗ ਅਯੋਗ ਦੇਖਦੇ ਹੀ ਨਹੀਂ ਹੈ। ਹਾਂਜੀ ਮਿਨਸੈ ਲੋਕ ਸਵਾਲ,
ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
ਜੋ ਪਹਿਲੇ ਇਸ਼ਨਾਨ ਕਰਨਾ, ਸਾਧ ਕਰਨ, ਸਾਧ ਸੰਗਤ ਕਰਨੀ, ਗੁਰੂ ਦੀ ਸਿੱਖਿਆ ਕਮਾਉਣੀ, ਇਹ ਸੱਚਾ ਮਾਰਗ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅਤੇ ਫਿਰ ਸਾਰੇ ਕਹਿੰਦੇ ਵੀ ਚੰਗਾ ਸੰਤੋਖੀ, ਚੰਗਾ ਗੁਰਮੁਖ ਹੈ, ਕਿਸੇ ਨੇ ਘੱਟ ਵੱਧ ਨਹੀਂ ਕਰਦਾ, ਬੋਲਦਾ ਨਹੀਂ, ਕੋਈ ਫਿੱਕਾ ਵਚਨ ਨਹੀਂ ਬੋਲਦਾ, ਆਪਣੇ ਰਹਿੰਦਾ। ਉਸਤ ਕਰੇ ਜਹਾਨ, ਫਿਰ ਜਿਹੜੇ ਜਹਾਨ ਦੇ ਵਿੱਚ ਜਿਹੜੇ ਐਸੇ ਪ੍ਰੇਮੀ ਜਾਂ ਗੁਰਮੁਖ ਜਿਹਨਾਂ ਨੂੰ ਇਸ ਚੀਜ਼ ਦੀ ਕਦਰ ਕੀਮਤ ਹੈ, ਸਿੱਖੀ ਦੀ ਵਿਚਾਰ ਦੀ ਭਗਤੀ ਦੀ, ਸ਼ਰਧਾਲੂ ਨੇ, ਆਸਤਿਕ ਭਾਵ ਵਾਲੇ ਨੇ, ਉਹ ਸਾਰੇ ਹੀ ਉਸਤ ਕਰਦੇ ਨੇ। ਚਲੋ
ਅੜਸਠ ਤੀਰਥ ਸਗਲ ਪੁੰਨਾ ਜੀ ਦਇਆ ਪਰਵਾਨ।
ਹਾਂਜੀ ਦਇਆ ਕਰਨੀ ਚਾਹੀਦੀ ਹੈ ਜੀਆਂ 'ਤੇ, ਇਹ ਵੀ ਬੜਾ ਇੱਕ ਕਰਮ ਹੈ ਪੁੰਨ ਰੂਪ। ਠੀਕ ਹੈ ਜੀਆਂ 'ਤੇ ਦਇਆ ਵੀ ਕਰਨੀ ਹੈ, ਅਤੇ ਗੁਰੂ ਘਰ ਦੇ ਵਿੱਚ ਨੰਗੇ ਭੁੱਖੇ ਨੂੰ ਜਿਹੜਾ ਆਪਣੀ ਕਮਾਈ 'ਚੋਂ ਦੇਣਾ, ਭਾਈ ਇਹ ਦਇਆ ਕਰੋ, ਸ਼ੁਭ ਹੈ। ਅਤੇ ਫਿਰ ਜੀ ਦਇਆ ਪ੍ਰਵਾਨ, ਠੀਕ ਹੈ ਹੋਰਨਾਂ ਨੂੰ ਵੀ ਜੀਆਂ ਨੂੰ ਮਾਰ ਮਾਰ ਕੇ ਨਾ ਖਾਓ, ਕਿ ਤੁਸੀਂ ਉਹੀ ਹਾਰ ਬਣਾਉਣਾ ਵੀ ਸਾਡਾ ਰਿਸ਼ਟ ਪੁਸ਼ ਹੋਵੇ ਸਰੀਰ, ਅਤੇ ਉਹ ਉਹਨੂੰ ਬਣਾ ਲਓ, ਉਹਦੇ ਨਾਲ ਤਾਂ ਕਬੀਰ ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨ ਗਲਾ ਕਟਾਵੇ, ਕੌਣ ਸਿਰ ਦੇ ਵੱਟੇ ਸਿਰ ਦੇਣਾ ਪਊਗਾ। ਗਿਆਨੀ ਬਨਿਆਮ ਸਿੰਘ ਜੀ ਹੋਏ ਨੇ, ਬਾਬੇ ਮਿਰਚ ਸੋਹਣੀ ਕਹਿੰਦੇ ਜੀ ਉਹ ਮਾਸ ਵੀ ਖਾ ਲੈਂਦੇ ਸੀ ਜਾਂ ਹੋਰ ਚੀਜ਼ ਹੈ, ਉਹਨਾਂ ਨੇ ਕਹਿੰਦੇ ਵੀ ਬ੍ਰਹਮ ਗਿਆਨੀ ਹੈ। ਉਹ ਚਲੇ ਗਏ, ਉਹਨਾਂ ਨੇ ਦਿੱਲੀ ਪੁੱਜ ਕੇ ਕਹਿੰਦੇ ਗਿਆਨੀ ਜੀ ਠੀਕ ਹੈ ਤੁਸੀਂ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਸਿਰ ਸਿਰ ਵੱਢਣਾ ਚਾਹੀਦਾ, ਬਟ ਜਿਹੜੇ ਇਸ ਤਰ੍ਹਾਂ ਵੀ ਉਹ ਸਿਰ ਆਪਣਾ ਵੱਢ ਕੇ ਵੀ ਦੇਣਾ ਚਾਹੇ, ਇਹ ਵੀ ਦੇਣਾ ਚਾਹੇ, ਫਿਰ ਦਿਖਾ ਦੇ, ਫਿਰ ਕੋਈ ਨਹੀਂ ਇਸ ਗੱਲ 'ਤੇ। ਜੀ ਦਇਆ ਪ੍ਰਵਾਨ, ਇਸ ਕਰਕੇ ਹੈ ਤਾਂ ਇਹ ਪ੍ਰਵਾਨ ਨਹੀਂ ਚੀਜ਼, ਦਇਆ ਵੀ ਸ਼ੁਭ ਗੁਣ ਚਾਹੀਦੇ ਨੇ, ਅਤੇ ਨਾਲ ਭਗਤੀ ਪਰਮੇਸ਼ਰ ਦੀ। ਫਿਰ ਵੱਡੀ ਗੱਲ ਤਾਂ ਵੀ ਜੀ ਜਿਹੜਾ ਬੰਧਨਾਂ ਦੇ ਵਿੱਚ ਪਿਆ ਹੈ, ਕਰਤਾ ਭੋਗਤਾ ਦੇ ਬੰਧਨਾਂ ਦੇ ਵਿੱਚ ਪਿਆ ਹੈ, ਜਨਮ ਮਰਨ ਦੇ ਬੰਧਨਾਂ ਦੇ ਵਿੱਚ ਪਿਆ ਹੋਇਆ ਹੈ, ਲੋਕ ਲੱਜਿਆ ਜਾਂ ਹੋਰ ਇਹਦੇ ਵਿੱਚ ਪਿਆ ਹੋਇਆ ਹੈ, ਅਤੇ ਉਹਦੇ ਬੰਧਨਾਂ ਦੇ ਤੋੜਨ ਵਾਸਤੇ ਆਪਣੇ ਜੀ ਦੇ ਉੱਤੇ ਹੀ ਦਇਆ ਕਰੇ। ਵੀ ਹੁਣ ਤਾਂ ਇਹ ਸਿੱਖਿਆ ਸੁਣ ਲਈ ਹੈ, ਗੁਰੂ ਕੀ ਸ਼ਰਨ ਲੈ ਲਈਏ, ਅਤੇ ਥੋੜ੍ਹਾ ਸਮੇਂ ਥੋੜ੍ਹਾ ਖਾ ਲਈਏ, ਬਸੇਰਾ ਖਾ ਪੀ ਲਿਆ, ਅਤੇ ਇਹ ਭਗਤੀ ਜਾਂ ਸਿੱਖਿਆ ਕਮਾ ਲਈਏ, ਅਤੇ ਆਪਣੇ ਬੰਧਨ ਤੋੜ ਲਈਏ। ਉਸ ਗੱਲ 'ਤੇ ਜੀ ਦਇਆ ਪ੍ਰਵਾਨ ਚਲੀਏ,
ਜਿਸ ਨੂੰ
ਦੇਵਤਾ ਮਮਤਾ ਦੇ ਬੰਧਨ। ਚਲੋ ਹਾਂਜੀ ਜਿਸਨੂੰ ਦੇਵੇ ਦਇਆ,
ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਨ,
ਜਿਸ ਨੂੰ ਵਾਹਿਗੁਰੂ ਪਰਮੇਸ਼ਰ ਦਇਆ ਕਰਕੇ ਇਹ ਗੁਣਾਂ ਦੀ ਬਖਸ਼ਿਸ਼ ਕਰੇ ਉਹੀ ਸਿਆਣਾ ਬੰਦਾ ਹੈ, ਸੁਜਾਨ ਹੈ। ਪੜ੍ਹਦੇ ਹੋਗੇ, ਪੜ੍ਹਦੇ,
ਜਿਸ ਨੂੰ ਦੇਵਾ ਦਇਆ ਕਰ
ਅਗਲੀ ਪੰਕਤੀ
ਸੋਈ ਪੁਰਖ ਸੁਜਾਨ,
ਅਗਲੀ ਪੰਕਤੀ
ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ,
ਅਗਲੀ
ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ,
ਜਿਨ੍ਹਾਂ ਮਿਲਿਆ ਪ੍ਰਭ ਆਪਣਾ। ਇਸ ਤਰ੍ਹਾਂ ਫਿਰ ਅਸਲੀ ਤਾਂ ਬਈ ਜਿਹੜਾ ਪਰਮਾਰਥ ਹੈ ਉਹ ਮਨੁੱਖਾ ਦੇ ਉਹਨੂੰ ਹੀ ਸਿੱਧ ਕਰਨਾ। ਇੱਕ ਪਰਮਾਰਥ ਹੈ, ਇੱਕ ਗੌਣ ਪ੍ਰਯੋਜਨ ਹੈ, ਇੱਕ ਮੁੱਖ ਪ੍ਰਯੋਜਨ ਹੈ। ਮੁੱਖ ਪ੍ਰਯੋਜਨ ਜਿਹੜਾ ਗੌਣ ਪ੍ਰਯੋਜਨ ਤਾਂ ਹੈ ਹੀ ਹੈ, ਆਪਣਾ ਕਾਰ ਵਿਹਾਰ ਕਰੋ, ਨਿਭਾਅ ਕਰੋ, ਇੱਥੇ ਸੁੱਖ ਸ਼ਾਂਤੀ ਨਾਲ ਰਹੋ। ਅਤੇ ਜਿਹੜਾ ਪਰਮ ਪ੍ਰਯੋਜਨ ਹੈ ਵੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤ ਕਰਨੀ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਇਸ ਤਰ੍ਹਾਂ ਕਰਦਿਆਂ ਹੋਇਆ ਜਿਨ੍ਹਾਂ ਨੂੰ ਆਪਣਾ ਆਤਮ ਸਰੂਪ ਆਪੇ ਆਪ ਨਿਰੰਜਨ ਸੋਏ, ਆਪਣਾ ਦਾ ਮਤਲਬ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਵੀ ਉਹਨਾਂ ਦੀ ਧੂੜ ਬਣ ਕੇ ਰਹਿੰਦੇ ਹਾਂ, ਉਹਨਾਂ ਦੀ ਸੰਗਤ ਵਿੱਚ ਉਹਨਾਂ ਦੇ ਅਨੁਸਾਰ ਹੋ ਕੇ ਚੱਲਦੇ। ਉਹ ਗੁਰੂ ਕੇ ਅਨੁਸਾਰ, ਵੀ ਗੁਰੂ ਕੇ ਅਨੁਸਾਰ ਸਭ ਚੱਲਦੇ ਨੇ। ਚਲੀਏ ਜੀ, ਚਲੋ।
ਮਾਗ ਸੁੱਚੇ ਸੇ ਕਾਂਡੀਆ ਜਿਨ ਪੂਰਾ ਗੁਰ ਮਿਹਰਬਾਨ,
ਜਿਨ੍ਹਾਂ ਨੇ ਉੱਤੇ ਪਾਏ ਮਾਗ ਦੇ ਵਿੱਚ ਅਸਲੀ ਸੁੱਚੇ ਪਵਿੱਤਰ ਜੀਵਨ ਵਾਲੇ, ਉਹ ਕਹਿੰਦੇ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਗੁਰੂ ਕੀ ਆਗਿਆ ਨੂੰ ਮੰਨਣ ਕਰਦੇ ਹੋਏ ਉਹਨੂੰ ਅੱਗੇ ਪੂਰੇ ਅਵਸਥਾ ਦੇ ਵਿੱਚ ਲੀਨ ਹੋਏ ਅਤੇ ਗੁਰੂ ਦੀ ਹੋ ਗਈ ਕਿਰਪਾ, ਅਤੇ ਉਹ ਸੁੱਚੇ ਅਸਲੀ ਕਹੀਦੇ ਹੈ ਇਸ ਮਾਘ ਦੇ ਮਹੀਨੇ ਵਿੱਚ। ਪੜ੍ਹਦੇ ਹੋ ਗਿਆ ਪੂਰਾ?
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ,
ਸਮਾਪਨ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਮਾਘ ਦੇ ਮਹੀਨੇ ਦੁਆਰਾ ਉਪਦੇਸ਼ਾਂ ਦੇ, ਜਿਨ੍ਹਾਂ ਮਿਲਿਆ ਮਾਘ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰੂ ਨਾਨਕ,
ਮਾਘ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ,
ਨਾਨਕ
ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ,
ਜਿਨ੍ਹਾਂ ਨੂੰ ਆਪਣਾ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਮਿਲ ਗਿਆ, ਪ੍ਰਾਪਤ ਹੋ ਗਿਆ ਹੈ, ਉਹਨਾਂ ਤੋਂ ਅਸੀਂ ਸਤਿਗੁਰੂ ਸਾਹਿਬ ਜੀ ਕਹਿੰਦੇ ਸਦਾ ਸਦਾ ਹੀ ਕੁਰਬਾਨ ਜਾਂਦੇ ਹਾਂ। ਆਪ ਕੁਰਬਾਨ ਹੋਣ ਦਾ ਆਪਣੀ ਹੰਗਤਾ ਛੱਡ ਕੇ ਉਹਨਾਂ ਨੇ ਵੀ ਸਾਧ ਸੰਗ ਪ੍ਰਭ ਦੇ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਪੁਰ ਚੁੱਕ ਦੀ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਜੋ ਉਪਦੇਸ਼ ਦਿੱਤੇ ਹਨ ਮੰਨਣ ਦਾ ਬਲ ਬਖਸ਼ਣ ਹਮੇਸ਼ਾ ਹੀ, ਫਿਰ ਹੀ ਇਹ ਜਨਮ ਦੀ ਸਫਲਤਾ ਹੋ ਕੇ ਅਤੇ ਆਵਾਗਮਨ ਮਿਟ ਸਕਦਾ ਹੈ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਮਹਾਰਾਜ ਕਿਰਪਾ ਕਰੋ, ਆਪ ਜੀ ਦੇ ਜੋ ਉਪਦੇਸ਼ ਨੇ ਸਾਨੂੰ ਮੰਨਣ ਦਾ ਬਲ ਬਖਸ਼ੋ।